ਆਪਣੀ ਮਨ ਬਿਰਤੀ ਨੂੰ ਇਕਾਗਰ ਕਰੀਏ ਕਿ ਸਾਡਾ ਮਨ ਗੁਰੂ ਦੀ ਕਥਾ ਨਾਲ ਜੁੜੇ, ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜੇ। ਇਸ ਕਰਕੇ ਸਾਰੇ ਜਪੀਏ ਵਾਹਿਗੁਰੂ
ਗੁਰੂ
ਵਾਹਿਗੁਰੂ
ਗੁਰੂ
ਵਾਹਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਨੇ ਦੀ ਧਰਤੀ ਇਸ ਧਰਤੀ ਨੂੰ ਪਾਗਲਾ ਰਹੇ ਹਨ। ਚੌਧਰੀ ਲਖਮੀਰ, ਸ਼ਮੀਰ ਅਤੇ ਤਖਤਮਲ ਇਹ ਤਿੰਨ ਭਰਾਵਾਂ ਵਿੱਚੋਂ ਸ਼ਮੀਰ ਭੱਜ ਭੱਜ ਕੇ ਸੇਵਾ ਨਿਭਾ ਰਿਹਾ ਮਹਾਰਾਜ। ਸਤਿਗੁਰ ਚਾਹੁੰਦੇ ਹਨ ਵੀ ਇਹਦਾ ਜੰਮਣ ਮਰਨ ਦਾ ਗੇੜਾ ਮੁਕਾ ਦੇਈਏ। ਕਈ ਵਾਰੀ ਪੁੱਛਿਆ ਮਹਾਰਾਜ ਨੇ, ਸ਼ਮੀਰ ਜੀ ਦੱਸੋ ਮੰਗੋ ਕੁਝ ਮੰਗਣਾ ਹੈ। ਸ਼ਮੀਰ ਨੇ ਤਿੰਨ ਚਾਰ ਵਾਰੀ ਇਹੀ ਦਾਤ ਮੰਗੀ, ਮਹਾਰਾਜ ਜੀ ਕਿਰਪਾ ਕਰੋ ਮੇਰਾ ਜੰਮਣ ਮਰਨ ਦਾ ਗੇੜਾ ਮੁਕਾ ਦੋ, ਮਹਾਰਾਜ ਮੁਕਤੀ ਦਾ ਦਾਨ ਦੋ, ਆਪਣੇ ਚਰਨਾਂ ਵਿੱਚ ਪਾਤਸ਼ਾਹ ਇੱਕ ਪੀੜੀ ਜਿੰਨੀ ਥਾਂ ਦੋ। ਇਹ ਵਚਨ ਕਹਿ ਕੇ ਮਹਾਰਾਜ ਜੀ ਨੇ ਵਚਨ ਕੀਤਾ ਵੀ ਚਲੋ ਸਵੇਰੇ ਆਈ। ਰਾਤ ਸੁਪਨੇ ਵਿੱਚ ਕਈ ਜੋਨਾਂ ਨੂੰ ਭੋਗਦਾ ਭੋਗਦਾ ਅਖੀਰ ਤੇ ਜਨਮ ਹੋਇਆ ਗਰੀਬਾਂ ਦੇ ਘਰ, ਗਰੀਬ ਪਰਿਵਾਰ ਦੇ ਘਰ। ਬੱਚੇ ਬਹੁਤ ਹੋਏ, ਬੇਟੇ ਬੇਟੀਆਂ, ਪਰਿਵਾਰ ਵੱਡਾ ਹੈ ਤੇ ਖਾਣ ਨੂੰ ਕੁਝ ਵੀ ਨਹੀਂ ਹੈ। ਜੰਗਲ ਦਾ ਇਲਾਕਾ ਹੈ, ਕੁਦਰਤੀ ਕਾਲ ਪੈ ਗਿਆ, ਖਾਣ ਨੂੰ ਕੁਝ ਵੀ ਨਾ ਮਿਲਿਆ ਤੇ ਜੰਗਲ ਵਿੱਚ ਪਹੁੰਚਿਆ। ਪੀਲੂ ਦੇ ਦਰਖਤ ਥੱਲੇ ਬੱਚੇ ਖੜੇ ਕਰਕੇ ਆਪ ਉੱਤੇ ਦਰਖਤ ਤੇ ਚੜ ਪਿਆ। ਉੱਤੇ ਪੀਲੂ ਤੋੜਦਾ ਤੋੜਦਾ ਹੋਰ ਉੱਤੇ ਜਾਣ ਲੱਗਾ। ਕੁਝ ਹਿੱਸੇ ਆਪਣੇ ਮੂੰਹ ਚ ਵੀ ਪਾਉਂਦਾ ਹੈ ਪੀਲੂ ਦੇ ਕੁਝ ਫਲ ਤੇ ਬਹੁਤੇ ਆਪਣੇ ਬੱਚਿਆਂ ਨੂੰ ਖਵਾਉਂਦਾ ਹੈ। ਕੀ ਭਾਣਾ ਵਾਪਰਿਆ, ਇੱਕ ਟਾਹਣੀ ਤੇ ਨੇ ਪੈਰ ਰੱਖਿਆ, ਉਹ ਟਾਹਣੀ ਕੱਚੀ ਸੀ, ਉੱਥੇ ਪੈਰ ਰੱਖਿਆ, ਅੱਗੇ ਹੱਥ ਫੈਲਾਇਆ ਇਹਨੇ ਤੇ ਇਹ ਆਪ ਥੱਲੇ ਡਿੱਗ ਪਿਆ। ਜਦੋਂ ਥੱਲੇ ਡਿੱਗਿਆ ਸੁਪਨੇ ਵਿੱਚ ਇਹਦੀ ਮੌਤ ਹੋ ਗਈ। ਇੱਧਰ ਇਕਦਮ ਜਾਗ ਪਿਆ। ਜਦੋਂ ਕਾਂਗੜ ਇਹਦੀ ਆਪਣੀ ਜਿੱਥੇ ਰਿਆਸਤ ਹੈ, ਆਪਣਾ ਰਾਜ ਹੈ, ਆਪਣੇ ਪਲੰਘ ਤੇ ਸੁੱਤਾ ਇਕਦਮ ਜਾਗਿਆ, ਕੀ ਦੇਖਦਾ ਸੁਪਨੇ ਚ, ਮੈਂ ਕੀ ਦੇਖਿਆ। ਕਈ ਜੂਨਾਂ ਚ ਘੁੰਮਦਾ ਘੁੰਮਦਾ ਮੈਂ ਪੀਲੂ ਖਾ ਰਿਹਾ ਤੇ ਉਥੋਂ ਡਿੱਗਿਆ, ਇਕਦਮ ਜਾਗ ਖੁੱਲ ਗਈ। ਚਲੋ ਉੱਠਿਆ, ਉੱਠ ਕੇ ਜੰਗਲ ਪਾਣੀ ਜਾਣ ਲੱਗਾ ਤੇ ਬਿਸ਼ਟਾ ਰਾਹੀਂ ਪੀਲੂ ਦੇ ਕੁਝ ਬੀਜ ਬਾਹਰ ਆ ਗਏ। ਇਹ ਵੇਖ ਕੇ ਬੜਾ ਹੈਰਾਨ ਪੇ ਕਿ ਮੈਂ ਕਦੀ ਦਿਨੇ ਪੀਲੂ ਖਾਏ ਨਹੀਂ, ਸੁਪਨੇ ਚ ਖਾਏ ਸਨ, ਸੁਪਨਾ ਕਿਵੇਂ ਸੱਚਾ ਹੋ ਗਿਆ, ਸੁਪਨਾ ਤੇ ਝੂਠ ਹੁੰਦਾ ਹੈ। ਚਲੋ ਫਿਰ ਦਾਤਨ ਕਰਨ ਲੱਗਾ, ਦਾਤਨ ਕਰਨ ਲੱਗਾ ਤੇ ਦੰਦਾਂ ਵਿੱਚ ਪੀਲੂ ਦੇ ਬੀਜ ਫਸੇ ਹੋਏ, ਹੋਰ ਬੜਾ ਹੈਰਾਨ ਹੋਇਆ। ਚਲੋ ਇਸ਼ਨਾਨ ਪਾਣੀ ਕਰਕੇ ਮਹਾਰਾਜ ਕੋਲ ਪਹੁੰਚਿਆ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰੂ ਮਹਾਰਾਜ ਕਹਿਣ ਲੱਗੇ, ਕਿਵੇਂ ਸ਼ਮੀਰ ਜੀ, ਕੀ ਚਿੰਤਾ ਚ ਪਏ ਹੋਏ ਹੋ? ਕਹਿੰਦਾ ਮਹਾਰਾਜ ਚਿੰਤਾ ਤੇ ਬੜੀ ਵੱਡੀ ਹੈ, ਮੈਂ ਕਦੀ ਪੀਲੂ ਖਾਏ ਨਹੀਂ, ਰਾਤ ਨੂੰ ਸੁਪਨੇ ਚ ਖਾਏ ਸਨ ਮਹਾਰਾਜ, ਸੁਪਨੇ ਵਿੱਚ, ਤੇ ਮਹਾਰਾਜ ਮੇਰੀ ਬਿਸ਼ਟਾ ਰਾਹੀਂ ਵੀ ਪੀਲੂ ਬਾਹਰ ਆਏ, ਦੰਦਾਂ ਚ ਉਹਦੇ ਬੀਜ ਫਸੇ ਹੋਏ, ਇਹ ਕੀ ਹੈ ਮਹਾਰਾਜ? ਪਾਤਸ਼ਾਹ ਕਹਿੰਦੇ, ਤੁਸੀਂ ਕਹਿੰਦੇ ਸੀ ਨਾ ਵੀ ਸਾਡਾ ਜਨਮ ਮਰਨ ਕੱਢ ਦੋ, ਅਸੀਂ ਤੁਹਾਡਾ ਜਨਮ ਮਰਨ ਜਿਤਨੇ ਤੁਹਾਡੇ ਜਨਮ ਰਹਿ ਗਏ ਸਨ ਉਹ ਸਾਰੇ ਤੁਹਾਡੇ ਸੁਪਨੇ ਚ ਨਿਬੇੜ ਛੱਡੇ ਆ। ਕਹਿਣ ਲੱਗਾ ਮਹਾਰਾਜ ਇਹ ਕਿਵੇਂ, ਸੁਪਨਾ ਤੇ ਝੂਠ ਹੁੰਦਾ ਹੈ ਮਹਾਰਾਜ, ਜਾਗਰਤ ਇਹ ਸੱਚ ਹੈ। ਗੁਰੂ ਪਾਤਸ਼ਾਹ ਕਹਿੰਦੇ, ਸ਼ਮੀਰ ਜੀ ਅਸਲ ਇਹ ਵੀ ਝੂਠਾ ਪਸਾਰਾ ਹੈ, ਜਿਵੇਂ ਸੁਪਨਾ ਝੂਠਾ ਹੈ ਇਸੇ ਤਰ੍ਹਾਂ ਇਹ ਵੀ ਝੂਠਾ ਪਸਾਰਾ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ, ਜੋ ਬਾਲੂ ਕੀ ਪੀਤ। ਇਹ ਵੀ ਉਹੀ ਹੈ, ਔਰ ਕਿਸੇ ਦੇ ਵਸ ਇਹ ਸਮਰੱਥਾ ਨਹੀਂ ਕਿਸੇ ਦੇ ਜਨਮ ਮਰਨ ਕੱਟ ਸਕੇ, ਕਰਮਾਂ ਦਾ ਲੇਖਾ ਮੁਕਾ ਸਕੇ। ਉਹ ਗੁਰੂ ਮਹਾਰਾਜ ਸਮਰਾਥਨ। ਜਾਓ ਸ਼ਮੀਰ ਜੀ ਆਨੰਦ ਮਾਣੋ। ਸ਼ਮੀਰ ਬੜਾ ਖੁਸ਼ ਹੋਇਆ, ਇਹਦੀ ਜਨਮ ਮਰਨ ਦੀ ਫਾਹੀ ਮਹਾਰਾਜ ਨੇ ਕੱਟੀ। ਇਹਦੇ ਨਾਲ ਇੱਕ ਇਹਦਾ ਮਿੱਤਰ ਬੈਠਾ ਹੈ, ਉਹ ਵੀ ਤਰਖਾਣ ਹੈ, ਦਿਆਲ ਦਾਸ। ਉਹ ਵੀ ਕਹਿਣ ਲੱਗਾ, ਮਹਾਰਾਜ ਜੀ ਕਿਰਪਾ ਕਰੋ, ਮਹਾਰਾਜ ਮੇਰਾ ਵੀ ਜਨਮ ਮਰਨ ਨਿਬੇੜੋ, ਮੈਂ ਤੁਹਾਡੇ ਦਰ ਦਾ ਮਹਾਰਾਜ ਸੇਵਾਦਾਰ ਹਾਂ, ਕਿਰਪਾ ਕਰੋ ਮਹਾਰਾਜ ਇਹਦੇ ਨਾਲ ਮੇਰਾ ਵੀ ਉਧਾਰ ਕਰੋ। ਗੁਰੂ ਪਾਤਸ਼ਾਹ ਕਹਿੰਦੇ, ਜਾਓ ਤੁਹਾਡਾ ਵੀ ਉਧਾਰ ਹੋ ਗਿਆ ਹੈ। ਐਸੇ ਬਚਨ ਮਹਾਰਾਜ ਨੇ ਬਖਸ਼ਾਂ ਵਰਤਾਈਆਂ, ਸਤਿਗੁਰ ਪਾਤਸ਼ਾਹ ਦੇ ਸਾਰੇ ਪਾਸੇ ਜੈ ਜੈਕਾਰ ਹੋਣ ਲੱਗੇ। ਕੋਈ ਵੀ ਪਿਆਰਾ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਆ ਕੇ ਸਾਰੇ ਸ਼ਰਧਾ ਨਾਲ ਮਹਾਰਾਜ ਨੂੰ ਮਿਲਦੇ ਹਨ। ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਗਈ ਕਿ ਗੁਰੂ ਮਹਾਰਾਜ ਨੇ ਸਰਹੰਦ ਨੂੰ ਉਜਾੜਨ ਦਾ ਬਚਨ ਕੀਤਾ ਹੈ ਕਿ ਸਰਹੰਦ ਤਬਾਹ ਹੋ ਜਾਵੇਗੀ। ਉਸੇ ਸਰਹੰਦ ਵਿੱਚ ਇੱਕ ਸੀਤਲਪੁਰੀ ਮਹੰਤ ਹੈ, ਸੰਨਿਆਸੀਆਂ ਦਾ ਫਿਰਕਾ ਹੈ ਪੁਰੀ, ਤੇ ਸੀਤਲ ਦਾਸ ਇਹਦਾ ਨਾਮ ਹੈ। ਅੱਗੇ ਉਹਦਾ ਚੇਲਾ ਹੈ ਦਿਆਲਪੁਰੀ, ਅਸਲ ਨਾਮ ਦਿਆਲ ਦਾਸ ਹੈ ਤੇ ਪੁਰੀ ਉਹਨਾਂ ਦੀ ਸੰਪਰਦਾ ਦਾ ਨਾਂ ਹੈ। ਉਹ ਦਿਆਲ ਦਾਸ ਨੇ ਸੁਣਿਆ ਤੇ ਇਹਦੇ ਜਿਹੜੇ ਚੇਲੇ ਸਨ, ਇਹਦੇ ਸ਼ਰਧਾਲੂ ਸਭ ਨੇ ਸੁਣਿਆ, ਸਾਰੇ ਬੜੇ ਹੈਰਾਨ ਹੋਏ। ਉਹ ਸਾਰੇ ਇਕੱਠੇ ਹੋ ਕੇ ਇਸ ਦਿਆਲਪੁਰੀ ਕੋਲ ਆ ਗਏ। ਦਿਆਲਪੁਰ ਜੀ, ਕਿਰਪਾ ਕਰੋ, ਤੁਸੀਂ ਸਾਡੇ ਵੱਲੋਂ ਬੇਨਤੀ ਕਰੋ ਮਹਾਰਾਜ ਜੀ ਨੂੰ ਜਾ ਕੇ ਕਿ ਮਹਾਰਾਜ ਇਸ ਨਗਰੀ ਨੂੰ ਬਖਸ਼ ਦੇਣ, ਸਾਡਾ ਤੇ ਭਲਾ ਕਰਨ, ਅਸੀਂ ਕਿਹੜਾ ਗੁਨਾਹ ਕੀਤਾ ਹੈ। ਚਲੋ, ਉਹਨਾਂ ਸਾਰਿਆਂ ਦੀ ਪੁਕਾਰ ਲੈ ਕੇ ਦਿਆਲਪੁਰੀ ਸਰਹੰਦ ਤੋਂ ਤੁਰਿਆ, ਪੈਂਡਾ ਤੈਅ ਕਰਦਾ ਕਰਦਾ ਦੀਨੇ ਧਰਤੀ ਤੇ ਆਇਆ ਹੈ। ਜਦੋਂ ਇੱਥੇ ਆ ਕੇ ਪਹੁੰਚਿਆ, ਆ ਕੇ ਪਹਿਲਾਂ ਸ਼ਮੀਰ ਨੂੰ ਮਿਲਿਆ, ਫਿਰ ਸ਼ਮੀਰ ਅੱਗੇ ਅੰਦਰ ਗਿਆ, ਮਹਾਰਾਜ ਇੱਕ ਦਿਆਲਪੁਰੀ ਮਹੰਤ ਆਇਆ, ਆਣ ਦੀ ਅੰਦਰ ਪਾਤਸ਼ਾਹ ਕਹਿੰਦੇ ਬੁਲਾ ਲਓ ਅੰਦਰ। ਅੰਦਰ ਗਿਆ, ਬੜੇ ਸ਼ਰਧਾ ਨਾਲ ਮੱਥਾ ਟੇਕਿਆ, ਇਹਨੇ ਗੁਰੂ ਦੀ ਉਸਤਤ ਕੀਤੀ। ਉਸਤਤ ਵਿੱਚ ਇਹਨੇ ਅੱਠ ਛੰਦ ਉਚਾਰਨ ਕੀਤੇ ਕਿ ਤੁਸੀਂ ਮਹਾਰਾਜ ਆਪ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਧਾਰ ਕੇ ਆਇਓ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ, ਇਹ ਤੁਹਾਡਾ ਸਰੂਪ ਹੈ ਮਹਾਰਾਜ। ਹੁਣ ਦਸਵੇਂ ਜਾਮ ਵਿੱਚ ਆਪ ਜੀ ਬੜੇ ਕੌਤਕ ਵਰਤਾ ਰਹੇ ਹੋ ਤੇ ਸਤਿਗੁਰ ਪਾਤਸ਼ਾਹ ਦੀ ਇਸ ਤਰ੍ਹਾਂ ਵਡਿਆਈ ਕਰਕੇ ਗੁਰੂ ਮਹਾਰਾਜ ਜਾਣਦੇ ਹਨ ਕਿ ਕਿਸ ਭਾਵਨਾ ਨੂੰ ਲੈ ਕੇ ਆਇਆ ਹੈ। ਪੁੱਛਣ ਲੱਗੇ ਮਹਾਰਾਜ ਜੀ, ਆਓ ਜੀ ਦਿਆਲਪੁਰੀ ਮਹੰਤ ਜੀ ਕਿਵੇਂ ਆਇਓ, ਸਰਹੰਦ ਤੋਂ ਆਇਓ, ਕੀ ਭਾਵਨਾ ਲੈ ਕੇ ਆਇਓ ਤੇ ਆਪਣੀ ਭਾਵਨਾ ਕਿਵੇਂ ਦੱਸਦਾ ਹੈ ਉਹ ਦਿਆਲਪੁਰੀ ਮਹੰਤ, ਕਿਵੇਂ ਸਤਿਗੁਰ ਕਲਗੀਧਰ ਪਿਤਾ ਮਹਾਰਾਜ ਸਰਹੰਦ ਦੇ ਕੁਛ ਇਲਾਕੇ ਨੂੰ ਬਖਸ਼ ਰਹੇ ਹਨ। ਆਓ ਗੁਰੂ ਪਾਤਸ਼ਾਹ ਬਖਸ਼ਣ ਦਾਤੇ ਦੀ ਪਾਵਨ ਕਥਾ ਸ਼੍ਰਵਣ ਕਰਨ ਲਈ ਸਾਰੇ ਗੁਰਸਿੱਖ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਨਿਸ਼ਾਨੀ ਚੰਦ ਮਿਲ ਆਏ ਮੁਝ ਪਾਸ ਬੋ ਤਿੰਨਹੂ ਕੋ ਪ੍ਰੇਰਾ।
ਦਿਆਲਪੁਰੀ ਮਹੰਤ ਗੁਰੂ ਮਹਾਰਾਜ ਨੂੰ ਆਪਣੀ ਬੇਨਤੀ ਸੁਣਾ ਰਿਹਾ ਹੈ ਕਿ ਸਤਿਗੁਰੂ ਜੀ, ਮੈਂ ਸਰਹੰਦ ਦਾ ਰਹਿਣ ਵਾਲਾ ਹਾਂ, ਜਿਸ ਸਰਹੰਦ ਦੀ ਧਰਤੀ ਨੂੰ ਮਹਾਰਾਜ ਆਪ ਜੀ ਨੇ ਬੜੇ ਕਰੜੇ ਬਚਨ ਆਖੇ ਹਨ ਤੇ ਉਹਦੀ ਮਾਫੀ ਮੰਗਣ ਲਈ ਮੈਂ ਤੁਹਾਡੇ ਕੋਲ ਆਇਆ ਮਹਾਰਾਜ, ਕਿ ਮੇਰੇ ਕੋਲ ਮੇਰੇ ਜਿਹੜੇ ਸ਼ਰਧਾਲੂ ਹਨ, ਮੇਰੇ ਪਿਆਰੇ ਹਨ, ਉਹ ਸਾਰੇ ਮੇਰੇ ਕੋਲ ਆ ਕੇ ਬੇਨਤੀ ਕਰਨ ਲਈ ਆਏ।
ਬਖਸ਼ਾਵਨ ਹਿਤ ਸਭ ਕਿਓ ਤਜ ਆਇਓ ਡੇਰਾ।
ਸਤਿਗੁਰੂ ਜੀ, ਉਹਨਾਂ ਦਾ ਪ੍ਰੇਰਿਆ ਹੋਇਆ ਮੈਂ ਤੁਹਾਡੇ ਕੋਲ ਆਇਆ ਹਾਂ, ਜੋ ਬਚਨ ਆਪ ਜੀ ਨੇ ਕਰੜੇ ਬਚਨ ਕੀਤੇ ਹਨ ਕਿ ਸਰਹੰਦ ਤਬਾਹ ਹੋ ਜਾਵੇਗਾ, ਇਹਦੀ ਇੱਟ ਨਾਲ ਇੱਟ ਕੜਕਾਉਣ ਵਾਲੇ ਮਹਾਨ ਯੋਧੇ ਆਣਗੇ, ਉਹ ਬਚਨ ਬਖਸ਼ਾਉਣ ਲਈ ਮਹਾਰਾਜ ਜੀ ਮੈਂ ਆਪਣਾ ਟਿਕਾਣਾ ਛੱਡ ਕੇ, ਆਪਣਾ ਡੇਰਾ ਛੱਡ ਕੇ ਤੁਹਾਡੇ ਕੋਲ ਆਇਆ ਹਾਂ।
ਸ਼ਰਨ ਪਰਿਓ ਮੈਂ ਆਨ ਕਰ ਬਹੁ ਨਰਨ ਸਮੇਤਾ।
ਬਹੁਤ ਸੇਵਕ ਨਾਲ ਵੀ ਆਏ ਹਨ, ਹੋਰ ਸੰਗਤਾਂ ਵੀ ਆਏ ਹਨ ਮਹਾਰਾਜ ਤੁਹਾਡੇ ਚਰਨਾਂ ਚ ਬੇਨਤੀ ਕਰਨ ਲਈ। ਤੇ ਤੁਹਾਡੇ ਚਰਨਾਂ ਦੀ ਸ਼ਰਨ ਪਿਆ ਹਾਂ, ਮੇਰੀ ਲਾਜ ਰੱਖੋ ਜੀ।
ਕਿਰਪਾ ਕਰੋ ਉਚਰੋ ਤਤਾ ਜਿਮ ਰਹੀ ਨਿਕੇਤਾ।
ਆਪ ਜੀ ਕਿਰਪਾ ਕਰੋ ਮਹਾਰਾਜ ਜੀ, ਜਿਵੇਂ ਤੁਸੀਂ ਬਚਨ ਕਹੋਗੇ ਨਾ ਕਿ ਸਾਡਾ ਘਰ ਬਾਰ ਬਚ ਜਾਵੇਗਾ, ਸਾਡਾ ਇਲਾਕਾ ਬਚ ਜਾਵੇਗਾ ਮਹਾਰਾਜ, ਉਹ ਬਚਨ ਤਾਂ ਕਰੋ, ਸਾਡੇ ਭਲੇ ਲਈ ਬਚਨ ਕਰੋ।
ਸੁਨੇ ਨਮਰ ਬਚ ਸਾਧ ਕੇ ਕਰ ਕਿਰਪਾ ਬਖਾਨਾ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬਚਨ ਸੁਣੇ ਕਿ ਬੜੇ ਨਿਮਰ ਭਾਵ ਨਾਲ ਇਹ ਮਹਾਂਪੁਰਖ ਸਾਧੂ ਬੇਨਤੀ ਕਰਦਾ ਹੈ, ਸਾਰੀ ਸੰਗਤ ਸਮੇਤ ਆਇਆ ਹੈ, ਸਭ ਦੀ ਸ਼ਰਧਾ ਨਾਲ ਲੈ ਕੇ ਆਇਆ ਹੈ, ਜਦੋਂ ਬਚਨ ਸੁਣੇ ਮਹਾਰਾਜ ਜੀ ਦੇ ਉਹਨਾਂ ਨੇ
ਮਿਲਿਓ ਆਨ ਬਖਸ਼ੋ ਤੁਜੇ ਪਹੁੰਚੋ ਨਿਜ ਥਾਨਾ।
ਪਾਤਸ਼ਾਹ ਕਹਿੰਦੇ ਭਲਾ ਹੋਵੇ ਤੁਹਾਡਾ, ਸਾਨੂੰ ਤੁਸੀਂ ਆ ਕੇ ਮਿਲੇ ਹੋ, ਅਸੀਂ ਤੁਹਾਨੂੰ ਬਖਸ਼ ਰਹੇ ਹਾਂ। ਤੇ ਇਸ ਤਰ੍ਹਾਂ ਕਰੋ, ਜਦੋਂ ਆਪਣੀ ਥਾਂ ਤੇ ਜਾ ਕੇ ਪਹੁੰਚੋਗੇ, ਭਾਵ ਸਰਹੰਦ ਸ਼ਹਿਰ ਵੀ ਜਦੋਂ ਜਾਓਗੇ,
ਚੜ ਕੋਠੇ ਪਰ ਖਰੇ ਹੋਏ ਲੇ ਸੰਖ ਬਜਾਵੋ।
ਆਪਣੇ ਕੋਠੇ ਤੇ ਚੜ ਜਾਣਾ, ਉੱਤੇ ਚਵਾਰੇ ਤੇ ਚੜ ਜਾਣਾ, ਚੜ ਕੇ ਸੰਖ ਵਜਾ ਦੇਣਾ। ਜਦੋਂ ਸਰਹੰਦ ਸ਼ਹਿਰ ਵੀ ਜਾਓਗੇ, ਆਪਣੀ ਜਿੱਥੇ ਤੁਹਾਡੀ ਟਿਕਾ ਦੀ ਅਵਸਥਾ ਹੈ, ਤੁਹਾਡੀ ਧਰਮਸ਼ਾਲਾ ਹੈ, ਤੁਹਾਡਾ ਡੇਰਾ ਹੈ, ਉੱਥੇ ਪਹੁੰਚ ਕੇ ਉੱਤੇ ਚੜ ਜਾਣਾ ਕੋਠੇ ਤੇ, ਤੇ ਸ਼ੰਖ ਵਜਾ ਦੇਣਾ ਉੱਚੀ ਆਵਾਜ਼ ਵਿੱਚ,
ਜੈ ਜੈ ਤੇਰੀ ਸੇਵਕੀ ਤੈ ਤਿਨੇ ਸੁਣਾਵੋ।
ਜਿੱਥੇ ਜਿੱਥੇ ਤੇਰੇ ਸੇਵਕ ਹਨ, ਤੇਰੇ ਪਿਆਰੇ ਹਨ, ਤੇਰੇ ਸ਼ਰਧਾਲੂ ਹਨ, ਉਹਨਾਂ ਨੂੰ ਸ਼ੰਖ ਦੀ ਆਵਾਜ਼ ਸੁਣਾ ਦੇਣਾ। ਜਿਹੜੇ ਜਿਹੜੇ ਸ਼ੰਖ ਦੀ ਆਵਾਜ਼ ਸੁਣਨਗੇ, ਉਹ ਸਾਰੇ ਬਚ ਜਾਣਗੇ।
ਜੈ ਜੈ ਪਹੁੰਚੇ ਸੰਖ ਧੁਨ ਤੈ ਤੈ ਰਹੇ ਬਾਸਾ।
ਜਿਨ੍ਹਾਂ ਦੇ ਕੰਨਾਂ ਵਿੱਚ ਇਹ ਸੰਖ ਦੀ ਧੁਨ ਪਹੁੰਚੇਗੀ, ਉੱਥੇ ਉੱਥੇ ਤੁਹਾਡਾ ਵਾਸਾ ਰਹੇਗਾ ਜੀ। ਐ ਮਹਾਂਪੁਰਖੋ ਸਾਧੂ ਜੀ ਮਹੰਤ ਜੀ, ਉਤਨੀ ਧਰਤੀ ਬਚ ਜਾਵੇਗੀ, ਉਤਨਾ ਸਰਹੰਦ ਸ਼ਹਿਰ ਰਹਿ ਜਾਵੇਗਾ, ਜਿਤਨਾ ਤੁਹਾਡੀ ਸੰਖ ਦੀ ਆਵਾਜ਼ ਨੂੰ ਤੁਹਾਡੇ ਪਿਆਰੇ ਸੁਣਨਗੇ, ਜਿਤਨੀ ਦੂਰ ਤੱਕ ਤੁਹਾਡੀ ਆਵਾਜ਼ ਜਾਵੇਗੀ, ਉਤਨਾ ਤੁਹਾਡਾ ਸ਼ਹਿਰ ਬਚ ਜਾਵੇਗਾ।
ਅਪਰ ਪੁਰੀ ਫਿਟ ਕਨ ਕਰੀ ਹੋਏ ਸ਼ੀਗਰ ਬਿਨਾਸ਼ਾ।
ਬਾਕੀ ਸਾਰੀ ਨਗਰੀ ਤੁਹਾਡੀ ਤਬਾਹ ਹੋ ਜਾਵੇਗੀ। ਜੋ ਅਸੀਂ ਫਿਟਕਾਰ ਪਾਈ ਹੈ, ਭਾਣਾ ਵਾਪਰਨਾ ਹੈ, ਇਹ ਫਿਟਕਾਰ ਸ਼ਹੀਦਾਂ ਨੇ ਪਾਈ ਹੈ, ਉੱਥੇ ਭਾਣਾ ਵਾਪਰਨਾ ਹੈ, ਉਹ ਸਾਰਾ ਸਰਹੰਦ ਸ਼ਹਿਰ ਬਾਕੀ ਤਬਾਹ ਹੋ ਜਾਵੇਗਾ।
ਗਹਿਰੀ ਨੀਵ ਨਕੇਤ ਬੱਡ ਸਭ ਖਾਕ ਮਿਲੇਂਗੇ।
ਵੱਡੀਆਂ ਵੱਡੀਆਂ ਡੂੰਘੀਆਂ ਨੀਹਾਂ ਰੱਖੀਆਂ ਇਹਨਾਂ ਨੇ, ਉੱਚੇ ਉੱਚੇ ਮਹਿਲ ਉਸਾਰੇ ਹਨ, ਉਹ ਸਾਰੇ ਖਾਕ ਹੋ ਜਾਣਗੇ, ਮਿੱਟੀ ਚ ਰਲ ਕੇ ਸਾਰੇ ਤਬਾਹ ਹੋ ਜਾਣਗੇ ਇਹਨਾਂ ਦੇ ਉੱਚੇ ਉੱਚੇ ਮਹਲ।
ਨਰ ਨਾਰੀ ਪੀਟੇ ਕਨੇ ਦੁੱਖ ਪਾਏ ਰੁਲੇਂਗੇ।
ਸਰਹੰਦ ਦੀਆਂ ਸ਼ਹਿਰ ਦੀਆਂ ਇਸਤਰੀਆਂ ਮਨੁੱਖ ਮਿਲ ਮਿਲ ਕੇ ਰੋਣਗੇ, ਪਿੱਟਣਗੇ ਇੱਕ ਦੂਜੇ ਨੂੰ ਤੇ ਬੜਾ ਦੁੱਖ ਪਾਉਣਗੇ।
ਜੈ ਬਾਜ਼ਾਰ ਤੈ ਹਲ ਫਿਰੇ ਮਮ ਪੰਥ ਉਜਾਰੇ।
ਤੁਸੀਂ ਵੇਖਣਾ ਦਿਆਲਪੁਰੀ ਮਹੰਤ ਜੀ, ਜਿੱਥੇ ਅੱਜ ਬੜੇ ਸੰਘਣੇ ਬਾਜ਼ਾਰ ਹਨ, ਇਹ ਬਾਜ਼ਾਰ ਸਾਰੇ ਤਬਾਹ ਹੋ ਜਾਣਗੇ, ਇੱਥੇ ਲੋਕੀ ਹਲ ਫੇਰਨਗੇ। ਇਸ ਇਲਾਕੇ ਦੀ ਇੱਟ ਨਾਲ ਇੱਟ ਖੜਕਾਉਣ ਵਾਲਾ ਮੇਰਾ ਮਹਾਨ ਯੋਧਾ ਆਉਣ ਵਾਲਾ ਹੈ।
ਤੁਰਤ ਤੁਰਕ ਕੋ ਗਰਕ ਕਰ ਲੂਟੇ ਅਰ ਮਾਰੇ।
ਇਹਨਾਂ ਤੁਰਕਾਂ ਦਾ ਨਾਸ਼ ਕਰਕੇ, ਰਾਜਧਾਨੀ ਤਬਾਹ ਕਰਕੇ, ਇਹਨਾਂ ਦੀ ਸਰਹੰਦ ਨੂੰ ਬਿਲਕੁਲ ਤਬਾਹ ਕਰਕੇ ਲੁੱਟਣਗੇ, ਮਾਰਨਗੇ ਮੇਰੇ ਯੋਧੇ।
ਰਹੇ ਚਿੰਨ ਕਿਤ ਕਿਤ ਪਰੇ ਨੈ ਸਦਨ ਦਿਖੇਂਗੇ।
ਕਿਸੇ ਕਿਸੇ ਥਾਂ ਦੇ ਚਿੰਨ ਰਹਿ ਜਾਣਗੇ ਬਸ, ਇਹ ਵੱਡੇ ਵੱਡੇ ਮਹਲ ਘਰ ਤਬਾਹ ਹੋ ਜਾਣਗੇ।
ਪਰ ਆਪ ਦਾ ਭੀਖ ਨਾ ਤਬ ਸਰਬ ਲਖੇਂਗੇ।
ਸਾਰੇ ਜਾਣਨਗੇ ਵੀ ਕਿਤਨੀ ਆਪਦਾ ਇੱਥੇ ਆਈ ਹੈ, ਉਹ ਸਾਰੇ ਵੇਖਣਗੇ। ਜਿਨ੍ਹਾਂ ਜਿਨ੍ਹਾਂ ਨੇ ਸਰਹੰਦ ਸ਼ਹਿਰ ਵਿੱਚ ਨਿੱਕੀਆਂ ਜਿੰਦਾਂ ਵੱਡੇ ਸਾਕੇ ਵਰਤਾਏ, ਉਹਨਾਂ ਬੱਚਿਆਂ ਨੂੰ ਸ਼ੀਰਖੋਰ ਬਾਲਕਾਂ ਨੂੰ ਸ਼ਹੀਦ ਕੀਤਾ, ਤੇ ਉੱਥੇ ਸਰਹੰਦ ਸ਼ਹਿਰ ਬਿਲਕੁਲ ਨਿਸਤੋ ਨਾਬੂਦ ਹੋ ਜਾਵੇਗਾ। ਇਹ ਲੋਕੀ ਵੇਖਣਗੇ, ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਉਹ ਬਚਣਗੇ। ਤੁਸੀਂ ਉੱਥੋਂ ਕਿੱਥੇ ਸੀ? ਤੁਹਾਡੇ ਸ਼ਹਿਰ ਵਾਲੇ ਉਦੋਂ ਕਿੱਥੇ ਸੀ? ਉਹ ਵੀ ਉੱਥੇ ਸੀ ਨਾ। ਕਿਸੇ ਨੇ ਹਾਂ ਦਾ ਤੁਹਾਡੇ ਚੋਂ ਨਾਰਾ ਨੀ ਮਾਰਿਆ।
ਤੋ ਟਿਗ ਰਹੇ ਬਾਜ਼ਾਰ ਇੱਕ ਵੈ ਅਪਰ ਉਜਾਰਾ।
ਤੁਸੀਂ ਹੁਣ ਸਾਡੇ ਤੋਂ ਮਾਫੀ ਮੰਗਣ ਲਈ ਆਏ ਹੋ, ਅਸੀਂ ਤੁਹਾਨੂੰ ਖਿਮਾ ਕਰ ਰਹੇ ਹਾਂ ਕਿ ਤੁਹਾਡੇ ਨੇੜੇ ਦਾ ਬਾਜ਼ਾਰ ਰਹਿ ਜਾਵੇਗਾ, ਜਿਹਦੇ ਤੁਹਾਡਾ ਸ਼ਹਿਰ ਹੈ, ਇਲਾਕਾ ਹੈ, ਤੁਹਾਡੇ ਨੇੜੇ ਨੇੜੇ ਜਿਤਨਾ ਸ਼ਹਿਰ ਹੈ ਬਾਜ਼ਾਰ ਹੈ ਉਹ ਰਹਿ ਜਾਵੇਗਾ, ਬਾਕੀ ਸਾਰਾ ਸਰਹੰਦ ਸ਼ਹਿਰ ਤਬਾਹ ਹੋ ਜਾਵੇਗਾ।
ਮਾਰ ਲੂਟ ਪਲਟਾ ਲਏ ਬੱਡ ਪੰਥ ਹਮਾਰਾ।
ਸਾਡਾ ਖਾਲਸਾ ਪੰਥ ਚੜ ਕੇ ਆਵੇਗਾ, ਲੁੱਟ ਮਾਰ ਕਰੇਗਾ, ਜੁੱਧ ਕਰੇਗਾ ਤੇ ਬਦਲਾ ਲਵੇਗਾ ਇਹਨਾਂ ਪਾਪੀਆਂ ਤੋਂ।
ਦਿਆਲ ਪੁਰੀ ਸੁਨ ਦਿਆਲ ਤੇ ਪੁਨ ਮਸਤਕ ਟੇਕਾ।
ਦਿਆਲ ਪੁਰੀ ਮਹੰਤ ਨੇ ਸੁਣਿਆ, ਦਿਆਲੂ ਸਤਿਗੁਰ ਮਹਾਰਾਜ ਤੋਂ ਸੁਣਿਆ ਤੇ ਸੁਣ ਕੇ ਇਹਨੇ ਮੱਥਾ ਟੇਕਿਆ ਮਹਾਰਾਜ ਜੀ ਨੂੰ।
ਧੰਨ ਗੁਰੂ ਪੂਰਨ ਪੁਰਖ ਤੁਮ ਜਲਦ ਬਬੇਕਾ।
ਫਿਰ ਬੇਨਤੀ ਕਰਦਾ, ਧੰਨ ਹੋ ਤੁਸੀਂ ਮਹਾਰਾਜ, ਧੰਨ ਹੋ ਤੁਸੀਂ, ਧੰਨ ਪੁਰਖ ਹੋ ਮਹਾਰਾਜ, ਪੂਰਨ ਪੁਰਖ ਹੋ, ਗਿਆਨ ਦੇ ਸਾਗਰ ਹੋ ਮਹਾਰਾਜ ਜੀ।
ਆਗੇ ਆਲੇ ਕਰ ਆਨੰਦ ਧਰ ਨਿਜ ਪੁਰ ਕੋ ਆਇਓ।
ਇਸ ਤਰ੍ਹਾਂ ਮਹਾਰਾਜ ਜੀ ਨਤਮਸਤਕ ਹੋ ਕੇ ਮੱਥਾ ਟੇਕ ਕੇ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਵਾਪਸ ਆਪਣੀ ਪੁਰੀ ਵੱਲ ਆਣ ਲਗਾ।
ਚੜ ਕੋਠੇ ਪਰ ਊਚ ਧੁਨ ਲੈ ਸੰਖ ਬਜਾਇਓ।
ਉਹੀ ਬਚਨ ਕਮਾਇਆ ਮਹਾਰਾਜ ਦਾ, ਚੜ ਗਿਆ ਆਪਣੇ ਕੋਠੇ ਤੇ, ਸ਼ੰਖ ਲੈ ਕੇ ਉੱਚੀ ਧੁਨ ਵਿੱਚ ਸ਼ੰਖ ਵਜਾਣ ਲਗਾ।
ਜੈ ਜੈ ਨਰ ਜਿਤ ਕਿਤ ਸੁਨੀ ਸੋ ਅਬ ਲੋ ਬਾਸਾ।
ਜੀ ਕਹਿੰਦੇ ਸੁਣੋ ਸਾਧ ਸੰਗਤ ਜੀ, ਜਿੱਥੇ ਜਿੱਥੇ ਤੱਕ ਇਹਦੀ ਸ਼ੰਖ ਦੀ ਆਵਾਜ਼ ਗਈ ਜਾਂ ਜਿਨ੍ਹਾਂ ਜਿਨ੍ਹਾਂ ਨੇ ਸ਼ੰਖ ਦੀ ਆਵਾਜ਼ ਨੂੰ ਸੁਣਿਆ ਉਤਨਾ ਸ਼ਹਿਰ ਅੱਜ ਬਚ ਗਿਆ ਹੈ ਬਸ, ਬਾਕੀ ਸਾਰਾ ਸਰਹੰਦ ਬਿਲਕੁਲ ਤਬਾਹ ਹੋ ਗਿਆ ਜੀ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪ ਸਭ ਜਾਣਦੇ ਹੋ ਕਿਤਨਾ ਕੁ ਸਰਹੰਦ ਰਹਿ ਗਿਆ ਹੈ, ਛੋਟਾ ਜਾ। ਇਹ ਛੋਟਾ ਤਾਂ ਬਚਿਆ ਹੈ, ਗੁਰੂ ਸਾਹਿਬ ਦੀ ਰਹਿਮਤ ਹੋਈ, ਦਿਆਲ ਪੁਰੀ ਮਹੰਤ ਨੇ ਬੇਨਤੀ ਕੀਤੀ ਪਾਤਸ਼ਾਹ ਦੇ ਚਰਨਾਂ ਵਿੱਚ ਉਹਦੀ ਸ਼ੰਖ ਦੀ ਧੁਨੀ ਨਾਲ, ਜਿਨ੍ਹਾਂ ਜਿਨ੍ਹਾਂ ਨੇ ਸ਼ੰਖ ਦੀ ਧੁਨੀ ਸੁਣੀ ਉਹ ਬਚ ਗਏ ਉਸ ਵੇਲੇ, ਬਾਕੀ ਸਾਰੇ ਬੰਦੇ ਵੀ ਤਬਾਹ ਹੋ ਗਏ ਜੀ, ਵੱਡੇ ਵੱਡੇ ਮਹਿਲ ਵੀ ਤਬਾਹ ਹੋ ਗਏ, ਬਾਜ਼ਾਰ ਵੀ ਤਬਾਹ ਹੋ ਗਏ, ਸਾਰਾ ਸ਼ਹਿਰ ਤਬਾਹ ਹੋ ਗਿਆ ਜੀ। ਪਰ ਜਿਹੜਾ ਹੁਣ ਬਚਿਆ ਹੈ, ਹੁਣ ਨਜ਼ਰ ਆ ਰਿਹਾ ਸਰਹੰਦ ਸ਼ਹਿਰ, ਇਹ ਉਸ ਦਿਆਲ ਪੁਰੀ ਦੀ ਅਰਦਾਸ ਹੈ, ਉਹਨੇ ਅਰਦਾਸ ਕੀਤੀ ਗੁਰੂ ਚਰਨਾਂ ਵਿੱਚ ਤਾਂ ਇਹ ਬਚਾਅ ਹੋਇਆ।
ਕਈ ਕੋਸ ਲੋ ਪੁਰ ਬਡੋ ਗੁਰ ਸਰਾਪ ਬਿਨਾਸ਼ਾ।
ਕਈ ਕੋ ਤੱਕ ਇਹ ਸ਼ਹਿਰ ਵਸਦਾ ਸੀ, ਕਈ ਕੋ ਤੱਕ, ਅੱਜ ਕਿੰਨਾ ਕਰਿਆ ਗਿਆ, ਆਪ ਸਾਰੇ ਵੇਖਦੇ ਹੀ ਹੋ ਨਾ ਕਿੰਨਾ ਕਰਿਆ ਗਿਆ, ਸਟੇਸ਼ਨ ਤੋਂ ਸਾਰਾ ਉਰਲੇ ਉਰਲੇ ਪਾਸੇ ਮਾੜਾ ਜਾ ਬਸ, ਜਾਂ ਥੋੜਾ ਜਾ ਪਰਲੇ ਪਾਸੇ, ਇੱਥੇ ਹੀ ਇਹਦਾ ਘਰ ਹੋਵੇਗਾ ਜੀ, ਇਸੇ ਕਰਕੇ ਥੋੜਾ ਜਾ ਸ਼ਹਿਰ ਉਰਲੇ ਪਾਸੇ ਰਹਿ ਗਿਆ ਹੈ, ਬਾਕੀ ਕਈ ਕੋਹ ਤੱਕ ਇਹ ਸ਼ਹਿਰ ਤਬਾਹ ਹੋ ਗਿਆ ਹੈ।
ਪਹੁੰਚੀ ਸੁਧ ਤੁਰ ਕਾਨ ਟਿਗ ਗੁਰ ਸ਼ਰਾਪ ਉਚਾਰਾ।
ਜਦੋਂ ਮਹਾਰਾਜ ਜੀ ਦੇ ਕਰੜੇ ਬਚਨ ਦੀ ਜਿਹੜੀ ਧੁਨੀ ਪਹੁੰਚੀ ਹੈ ਇਹਨਾਂ ਤੁਰਕਾਂ ਦੇ ਕੋਲ, ਵੀ ਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ ਕਿ ਸਾਰੇ ਮਲੇਸ਼ਾ ਦੀ ਜੜ ਤਬਾਹ ਹੋ ਜਾਵੇਗੀ, ਤੇ ਉਹ ਬਚਨ, ਉਹ ਮਹਾਰਾਜ ਦੇ ਕਰੜੇ ਬਚਨ ਇਹਨਾਂ ਤੁਰਕਾਂ ਦੇ ਕੋਲ ਵੀ ਪਹੁੰਚੇ ਹਨ।
ਅਬ ਕਾਂਗੜਪੁਰ ਥਿਰ ਪਏ ਕਰ ਜੰਗ ਅਖਾਰਾ।
ਵਜ਼ੀਰ ਖਾਨ ਨੇ ਵੀ ਸੁਣਿਆ, ਇਹਨਾਂ ਮੁਗਲਾਂ ਨੇ ਵੀ ਸੁਣਿਆ, ਸਾਰੇ ਮੁਗਲਾਂ ਨੇ ਸੁਣਿਆ ਕਿ ਹੁਣ ਗੁਰੂ ਮਹਾਰਾਜ ਕਾਂਗੜ ਦੇ ਇਲਾਕੇ ਵਿੱਚ ਉੱਥੇ ਨਿਵਾਸ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ।
ਕਈ ਲੱਖ ਦਲ ਸੁਪੱਟ ਮੈਂ ਕਰ ਕੇ ਕਮਸਾਨਾ।
ਕਈ ਲੱਖਾਂ ਦਾ ਸਾਡਾ ਜਿਹੜਾ ਨੁਕਸਾਨ ਕਰਕੇ ਸਾਡੇ ਯੋਧੇ ਮਾਰ ਕੇ ਆਪ ਹੁਣ ਮਹਾਰਾਜ ਉੱਥੇ ਬੈਠੇ ਹਨ।
ਪਰ ਉਹ ਸ਼ੋਕ ਸਭ ਦੇਸ਼ ਮੈਂ ਲੱਖੋ ਰਿਪਹਾਨਾ।
ਸਾਰੇ ਹਿੰਦੁਸਤਾਨ ਵਿੱਚ ਜਿੱਥੇ ਜਿੱਥੇ ਲੱਖਾਂ ਯੋਧੇ ਮਰੇ ਉਹਨਾਂ ਦੇ ਪਰਿਵਾਰ ਦੇ ਜੀ ਰੋ ਰਹੇ ਹਨ, ਸ਼ੋਕ ਦੀ ਲਹਿਰ ਦੌੜ ਰਹੀ ਹੈ ਤੇ ਸਾਰਿਆਂ ਦੇ ਘਰ ਵਿੱਚ ਰੋਣਾ ਪਿਟਣਾ ਪਿਆ ਹੋਇਆ ਹੈ।
ਥਿਰੇ ਉਹ ਨਿਕਟ ਬਿਨ ਤਰਾਸ ਹੈ ਜਾਟਨ ਕੇ ਗ੍ਰਾਮਾ।
ਐਸੇ ਗੁਰੂ ਬਿਨਾਂ ਡਰ ਤੋਂ ਸਾਡੇ ਕੋਲ ਹੀ ਬੈਠੇ ਅਜੇ, ਇਹਨਾਂ ਜਿਹੜਾ ਜੰਗਲ ਦਾ ਇਲਾਕਾ ਹੈ, ਇਹ ਤਿੰਨ ਭਰਾ ਹਨ, ਇਹ ਜਾਟ, ਇਹਨਾਂ ਦੇ ਕੋਲ ਮਹਾਰਾਜੇ ਦਾ ਵਾਸ ਹੈ।
ਦੁਰਗ ਨਹੀਂ, ਸੈਨਾ ਨਹੀਂ, ਤਨ ਨਾ ਤਾਮਾ।
ਸੋਚਦਾ ਹੈ ਵਜ਼ੀਰ ਖਾਂ ਵੀ ਅਜੇ ਗੁਰੂ ਕੋਲ ਕਿਲਾ ਵੀ ਨਹੀਂ ਹੈ, ਫੌਜ ਵੀ ਨਹੀਂ ਹੈ, ਨਾ ਹੀ ਕੋਈ ਵੱਡੇ ਮਹਲ ਹਨ, ਤੇ ਨਾ ਹੀ ਮਹਾਰਾਜ ਕੋਲ ਬਹੁਤੇ ਸ਼ਸਤਰ ਹਨ।
ਸੁਣ ਕੇ ਖਾਨ ਵਜ਼ੀਰ ਤਬ ਲਿਖ ਪੱਤਰ ਪਠਾਵਾ।
ਸਾਰੀ ਗੱਲ ਸੁਣ ਕੇ ਵਜ਼ੀਰ ਖਾਂ ਨੇ ਮਨ ਚ ਵਿਚਾਰ ਕਰਕੇ ਚਿੱਠੀ ਲਿਖੀ ਹੈ ਇਹਨਾਂ ਤਿੰਨ ਭਰਾਵਾਂ ਨੂੰ,
ਪੌਲਖ ਅਮੀਰ ਸ਼ਮੀਰ। ਸੁਣ ਕੇ ਖਾਨ ਵਜ਼ੀਰ ਤਬ ਤਬ ਲਿਖ ਪੱਤਰ ਪਠਾਵਾ।
ਤੇ ਇਹਨੇ ਲਿਖ ਕੇ ਇੱਕ ਪੱਤਰ ਭੇਜਿਆ ਹੈ ਇਹਨਾਂ ਭਰਾਵਾਂ ਦੇ ਨਾਂ, ਇੱਕ ਪੱਤਰ ਲਿਖ ਕੇ ਭੇਜਿਆ ਹੈ ਵਜ਼ੀਰ ਖਾਂ ਨੇ।
ਪੌਲਖ ਅਮੀਰ ਸ਼ਮੀਰ ਤੂੰ ਉਰ ਡਰ ਨੇ ਪਾਵਾ।
ਲਿਖਿਆ ਉਹ ਲਖਵੀਰ, ਉਹ ਸ਼ਮੀਰ, ਉਹ ਤਖ਼ਤ ਮਲ, ਉਹਨੂੰ ਡਰ ਨਹੀਂ ਹੈ, ਤੁਸੀਂ ਮੇਰੀ ਪ੍ਰਜਾ ਹੋ, ਮੇਰੀ ਰਈਅਤ ਹੋ, ਤੁਹਾਨੂੰ ਡਰ ਲੱਗਦਾ ਨਹੀਂ, ਤੁਸੀਂ ਕੀ ਕਰਕੇ ਬੈਠੇ ਹੋ ਇੱਥੇ।
ਪਾਤਸ਼ਾਹੀ ਬੰਦਾ ਤੂੰ ਹੀ ਗੁਰ ਦੁਸ਼ਮਨ ਸ਼ਾਉ।
ਤੁਸੀਂ ਪਾਤਸ਼ਾਹ ਦੇ ਬੰਦੇ ਹੋ, ਔਰੰਗਜ਼ੇਬ ਦੇ ਅਧੀਨ ਹੋ, ਤੁਹਾਡੇ ਕੋਲ ਪਾਤਸ਼ਾਹ ਦਾ ਦੁਸ਼ਮਣ ਬੈਠਾ ਹੈ, ਔਰੰਗਜ਼ੇਬ ਬਾਦਸ਼ਾਹ ਦੁਸ਼ਮਣ ਤੁਹਾਡੇ ਕੋਲ ਹੈ, ਤੁਹਾਡੇ ਘਰ ਵਿਚ ਹੈ, ਤੁਹਾਡੇ ਰਾਜ ਵਿਚ ਹੈ।
ਗਹਿ ਦੀਜੇ ਹਮ ਕੋ ਅਬੇ ਬੈਠੇ ਹੋ ਤੁਮ ਪਾਓ।
ਅਜੇ ਉਹ ਤੁਹਾਡੇ ਕੋਲ ਬੈਠੇ ਹਨ, ਮੈਂ ਤੁਹਾਨੂੰ ਕਹਿ ਰਿਹਾ ਹਾਂ, ਤੁਹਾਨੂੰ ਇੱਕ ਮੋਹਲਤ ਦੇ ਰਿਹਾ ਹਾਂ ਕਿ ਅਜੇ ਉਹਨਾਂ ਨੂੰ ਮੇਰੇ ਕੋਲ ਪਕੜਾ ਦਵੋ, ਮੈਂ ਕੈਦ ਕਰ ਲਵਾਂ ਉਹਨਾਂ ਨੂੰ ਆ ਕੇ, ਹੁਣੇ ਹੀ ਮੈਨੂੰ ਸੁਨੇਹਾ ਭੇਜੋ ਉਹਨਾਂ ਬਾਰੇ।
ਨਾ ਤਪਕ ਰੇ ਸਭਨ ਕੋ ਦੇ ਦੰਡ ਸਜਾਈ।
ਜੇ ਤੁਸੀਂ ਮੈਨੂੰ ਨਹੀਂ ਪਕੜਾਓਗੇ ਉਹਨਾਂ ਨੂੰ, ਤੇ ਤੁਹਾਨੂੰ ਵੀ ਸਜ਼ਾ ਦਵਾਵਾਂਗਾ, ਤੁਹਾਡਾ ਸਾਰਾ ਪਰਿਵਾਰ ਮੈਂ ਤਬਾਹ ਕਰ ਦਵਾਂਗਾ।
ਲਸ਼ਕਰ ਆਵੇ ਉਮੜ ਕੇ ਕਰ ਲਿਓ ਤਕਰਾਈ।
ਜਦੋਂ ਲਾਓ ਲਸ਼ਕਰ ਫੌਜਾਂ ਚੜ ਕੇ ਆਉਣਗੀਆਂ, ਫਿਰ ਤਿਆਰੀ ਆਪੇ ਕਰ ਲੈਣਾ, ਫਿਰ ਕੀ ਤਿਆਰੀ ਕਰੋਗੇ, ਅਜੇ ਸਮਾਂ ਹੈ, ਅਜੇ ਉਹਨਾਂ ਨੂੰ ਮੇਰੇ ਕੋਲ ਪਕੜਾ ਦੋ।
ਭਲਾ ਚਾਹੇ ਗਹਿ ਲੀਜੀਏ ਕਿਤਨੇ ਚੱਲ ਜਾਈ।
ਅਜੇ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤੇ ਫੜ ਲਓ ਉਹਨਾਂ ਨੂੰ ਫਟਾਫਟ, ਕੈਦ ਕਰ ਲਓ ਤੇ ਕੈਦ ਕਰਕੇ ਮੇਰੇ ਕੋਲ ਭੇਜੋ, ਉਹ ਕਿਸੇ ਥਾਂ ਤੇ ਅੱਗੇ ਭੱਜ ਨਾ ਜਾਣ, ਅੱਗੇ ਚਲੇ ਨਾ ਜਾਣ। ਜੇ ਆਪਣਾ ਭਲਾ ਚਾਹੁੰਦੇ ਹੋ ਸ਼ਮੀਰ ਜੀ, ਤੇ ਹੁਣੇ ਹੀ ਕੈਦ ਕਰਕੇ ਗੁਰੂ ਜੀ ਨੂੰ ਮੇਰੇ ਕੋਲ ਭੇਜੋ।
ਸੁਣ ਲਖ ਅਮੀਰ ਸ਼ਮੀਰ ਤਬ ਸਭ ਗਾਤ ਸੁਣਾਈ।
ਇਹ ਚਿੱਠੀ ਵਜ਼ੀਰ ਖਾਂ ਦੀ ਜਦੋਂ ਆਈ ਦੀਨੇ ਕਾਂਗੜ ਦੀ ਧਰਤੀ ਤੇ, ਦੀਨੇ ਕਾਂਗੜ ਧਰਤੀ ਦੇ ਸ਼ਮੀਰ ਨੇ ਚਿੱਠੀ ਪੜ੍ਹੀ ਤੇ ਪੜ੍ਹ ਕੇ ਉਲਟਾ ਜਵਾਬ ਦਿੱਤਾ ਇਹਨੇ।
ਅਮਰੇ ਇਹ ਗੁਰ ਪੀਰ ਹੈ ਵਿਚਰਤ ਚੱਲ ਆਏ।
ਉਲਟਾ ਜਵਾਬ ਕੀ ਲਿਖਵਾਇਆ, ਸੁਣੋ ਵਜ਼ੀਰ ਖਾਂ ਜੀ, ਇਹ ਸਾਡੇ ਗੁਰੂ ਪੀਰ ਹਨ, ਇਹ ਸਾਰੀ ਧਰਤੀ ਨੂੰ ਤਾਰਦੇ ਹੋਏ ਇੱਥੇ ਹੁਣ ਸਾਡੇ ਇਲਾਕੇ ਵਿੱਚ ਆਏ ਹਨ।
ਕਿਮਨੇ ਠਾਣੇ ਸੇਵਕੋ ਜਿਨ ਤੇ ਗਤ ਪਾਏ।
ਕਿਉਂ ਨਹੀਂ ਸੇਵਾ ਕਰਾਂਗੇ, ਜਰੂਰ ਸੇਵਾ ਕਰਾਂਗੇ ਇਹਨਾਂ ਦੀ, ਜਿਨ੍ਹਾਂ ਦੀ ਸੇਵਾ ਕਰਕੇ ਸਾਨੂੰ ਸਾਰੀ ਬਖਸ਼ਾਂ ਮਿਲਦੀਆਂ, ਮੁਕਤੀ ਦਾ ਦਾਨ ਮਿਲਦਾ ਹੈ, ਅਸੀਂ ਜਰੂਰ ਸੇਵਾ ਕਰਾਂਗੇ ਇਹਨਾਂ ਦੀ।
ਤੁਮ ਆਪਣੀ ਦਿਸ਼ ਦੇਖੀਏ ਪੀਰਨ ਕੋ ਸੇਵੋ।
ਈਰਖਾ ਆਪਣੇ ਵੱਲ ਵੇਖ, ਤੂੰ ਵੀ ਤਾਂ ਆਪਣੇ ਪੀਰਾਂ ਦੀ ਸੇਵਾ ਕਰਦਾ ਹੈ, ਤੂੰ ਵੀ ਆਪਣੇ ਪੀਰਾਂ ਦੀ ਸੇਵਾ ਕਰਕੇ ਉਹਨਾਂ ਤੋਂ ਬਖਸ਼ਾਂ ਪ੍ਰਾਪਤ ਕਰਦਾ ਹੈ।
ਘਰ ਰਾਖੋ ਪਾਖੋ ਮ੍ਰਿਦੁਲ ਸਭ ਕੁਛ ਪੁੰਨ ਦੇਵੋ।
ਤੁਹਾਡੇ ਪੀਰ ਤੁਹਾਡੇ ਕੋਲ ਆਉਂਦੇ ਹਨ, ਤੁਸੀਂ ਉਹਨੂੰ ਘਰ ਰੱਖਦੇ ਹੋ, ਜਲ ਪਾਣੀ ਚਕਾਉਂਦੇ ਹੋ, ਉਹਦੀ ਸੇਵਾ ਕਰਦੇ ਹੋ।
ਕਹਿ ਭੇਜਿਓ ਤਿੰਨ ਪਾਸ ਇਮ ਪਟ ਮਾਨਵ ਰਾਖਾ।
ਇਸ ਤਰ੍ਹਾਂ ਇਹ ਚਿੱਠੀ ਦਾ ਮੁੜਵਾ ਜਵਾਬ ਲਿਖ ਕੇ ਭੇਜਿਆ ਉਸੇ ਬੰਦੇ ਹੱਥ ਜਿਹੜਾ ਲੈ ਕੇ ਆਇਆ ਸੀ, ਤੇ ਮੁੜਵਾ ਜਵਾਬ ਜਦੋਂ ਲਿਖ ਕੇ ਭੇਜਿਆ ਇਸ ਸ਼ਮੀਰ ਨੇ।
ਚੜੇ ਸੈਨ ਤੋ ਦੇਹੇ ਸੁਧ ਸਵਧਾਨੀ ਪਾਖਾ।
ਆਖਿਆ ਜਾ ਕੇ ਕਹਿ ਦੇਣਾ ਵਜ਼ੀਰ ਖਾਂ ਨੂੰ, ਜੇ ਫੌਜਾਂ ਚੜ ਕੇ ਆਉਣਗੀਆਂ ਅਸੀਂ ਵੀ ਸਾਵਧਾਨ ਹਾਂ, ਅਸੀਂ ਐਵੇਂ ਨੀ ਲਿਖ ਰਹੇ, ਅਸੀਂ ਵੀ ਤਿਆਰ ਬਰ ਤਿਆਰ ਹਾਂ, ਤੇ ਜਿਹੜਾ ਫੌਜਾਂ ਚੜ ਕੇ ਆਉਣਗੀਆਂ ਉਹਨੂੰ ਅਸੀਂ ਮੁੜਵਾ ਜਵਾਬ ਵੀ ਦੇਵਾਂਗੇ।
ਇਤ ਸਤਿਗੁਰ ਸਾਵਧਾਨ ਵੈ ਚਾਕਰ ਗਨ ਰਾਖੇ।
ਇੱਧਰ ਗੁਰੂ ਮਹਾਰਾਜ ਵੀ ਸਾਵਧਾਨ ਹੋ ਗਏ ਹਨ ਤੇ ਮਹਾਰਾਜ ਜੀ ਨੇ ਵੀ ਆਪਣੀ ਫੌਜ ਰੱਖ ਲਈ ਹੈ।
ਪੈਦਲ ਗਨ ਅਸਵਾਰ ਰਿਹਾ ਰਿਪ ਸਨ ਰਣ ਕਾਂਖੇ।
ਪੈਦਲ ਯੋਧੇ ਹਨ, ਘੋੜ ਸਵਾਰ ਹਨ, ਕਈ ਮਹਾਰਾਜ ਜੀ ਨੇ ਹੋਰ ਫੌਜ ਰੱਖ ਲਈ ਹੈ।
ਤਿਸੀ ਚੁਬਾਰੇ ਗੁਰ ਥਿਰੇ ਰਹੇ ਸਹਿਜ ਸੁਭਾਉ।
ਉਹੀ ਭਾਈ ਦੇਸੂ ਦਾ ਚੁਬਾਰਾ ਹੈ, ਦਿਨੇਰੀ ਧਰਤੀ ਹੈ ਜਿੱਥੇ ਮਹਾਰਾਜ ਭਾਗ ਲਾ ਰਹੇ ਹਨ। ਲਗਭਗ 2 ਮਹੀਨੇ ਤੋਂ ਵੱਧ ਸਮਾਂ ਇੱਥੇ ਘਟਿਆ ਮਹਾਰਾਜ ਨੇ, 2 ਮਹੀਨੇ ਤੋਂ ਵੱਧ ਮਹਾਰਾਜ ਨੇ ਇੱਥੇ ਬਖਸ਼ਾਂ ਵਰਤਾਈਆਂ ਜੀ, ਤੇ ਇੱਥੇ ਹੀ ਮਹਾਰਾਜ ਭਾਗ ਲਾ ਰਹੇ ਹਨ।
ਗਹੇ ਕਰਦ ਕੋ ਕਰ ਵਿਖੇ ਅੰਗੂਰੀ ਖੁਰ ਚਾਉ।
ਆਖੋ ਸਤਨਾਮ
ਸ੍ਰੀ
ਵਾਹ। ਉਧਰ ਸ਼ਮੀਰ ਨੇ ਚਿੱਠੀ ਭੇਜਤੀ, ਉਹ ਚਿੱਠੀ ਵਜ਼ੀਰ ਖਾਂ ਵੱਲ ਚਲੀ ਗਈ। ਇੱਧਰ ਇੱਕ ਦਿਨ ਦੀ ਘਟਨਾ, ਗੁਰੂ ਮਹਾਰਾਜ ਕਰਦ ਲੈ ਕੇ ਨਾ, ਕਰਦ ਕਹਿੰਦੇ ਛੋਟੀ ਸ਼੍ਰੀ ਸਾਹਿਬ, ਉਹ ਕਰਦ ਲੈ ਕੇ ਮਹਾਰਾਜ ਆਪਣੀ ਉਂਗਲ ਨੂੰ ਛਿਲ ਰਹੇ ਸਨ।
ਇੱਕ ਦਿਨ ਥਿਰ ਲਖਮੀਰ ਟਿਗ ਬੋਲੇ ਉਹ ਕਰ ਬੰਦੇ।
ਲਖਮੀਰ ਕੋਲ ਬੈਠਾ ਮਹਾਰਾਜ ਦੇ, ਸ਼ਮੀਰ ਦਾ ਭਰਾ, ਤੇ ਲਖਮੀਰ ਨੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਤੇ ਬੇਨਤੀ ਕੀਤੀ।
ਉਂਗਲੀ ਛੇਲੋ ਕਰ ਦਿੱਤੇ ਕੋਹੇਤ ਬਿਲੰਦੇ।
ਮਹਾਰਾਜ ਜੀ ਆਪਣੀ ਉਂਗਲੀ ਕਿਉਂ ਛੇਦ ਰਹੇ ਹੋ, ਉਂਗਲੀ ਨੂੰ ਕਿਉਂ ਛਿਲ ਰਹੇ ਹੋ ਮਹਾਰਾਜ? ਇਸ ਕਰਦ ਨਾਲ, ਛੋਟੀ ਸ਼੍ਰੀ ਸਾਹਿਬ ਨਾਲ ਮਹਾਰਾਜ ਆਪਣੀ ਉਂਗਲ ਨੂੰ ਕਿਉਂ ਛਿਲ ਰਹੇ ਹੋ?
ਕਾਟਤ ਜੜ ਤੁਰ ਕਾਨ ਕੀ ਅਤਿਸ਼ੈ ਦ੍ਰਿੜ ਜੋਈ।
ਪਾਤਸ਼ਾਹ ਕਲਗੀਧਰ ਮਹਾਰਾਜ ਦੇ ਬਚਨ ਹੋਏ। ਪਾਤਸ਼ਾਹ ਕਹਿੰਦੇ ਚੌਧਰੀ ਜੀ, ਲਖਮੀਰ ਜੀ, ਇਹ ਤੁਰਕਾਂ ਦੀ ਜੜ ਨੂੰ ਤਬਾਹ ਕਰ ਰਹੇ ਹਾਂ। ਤੁਰਕਾਂ ਦੀ ਜੜ ਬੜੀ ਡੂੰਘੀ ਚਲੀ ਗਈ ਹੈ ਨਾ, ਉਹਨੂੰ ਤਬਾਹ ਕਰਕੇ ਅਸੀਂ ਸਾਰਾ ਭਾਣਾ ਵਰਤਾਣਾ ਹੈ।
ਨਸ਼ਟੈ ਸਕਲ ਭਵਿੱਖ ਮੈਂ ਪਾਏ ਨਾ ਕਿਤ ਕੋਈ।
ਜਿੱਥੇ ਇਹਨਾਂ ਦਾ ਰਾਜ ਹੈ ਨਾ, ਉਹ ਸਾਰਾ ਰਾਜ ਤਬਾਹ ਹੋ ਜਾਵੇਗਾ। ਅੱਗੇ ਭਵਿੱਖ ਵਿੱਚ ਕਿਸੇ ਨੇ ਰਹਿਣਾ ਨੀ ਤੁਰਕਾਂ ਨੇ, ਇਹਨਾਂ ਦੇ ਵੱਡੇ ਵੱਡੇ ਕਿਲੇ ਮਹੱਲ ਇਹ ਸਾਰੇ ਤਬਾਹ ਹੋ ਜਾਣਗੇ।
ਮਾਨ ਸਿੰਘ ਪਾਖੇ ਹੋ ਤਬੇ ਕਰਹਾਨ ਇਮਾਨਾ।
ਭਾਈ ਮਾਨ ਸਿੰਘ ਵੀ ਮਹਾਰਾਜ ਦੇ ਕੋਲ ਬੈਠੇ ਹਨ ਤੇ ਮਾਨ ਸਿੰਘ ਜੀ ਨੇ ਕੀਤੀ ਬੇਨਤੀ, ਮਹਾਰਾਜ ਜੀ ਜਿਹੜੇ ਮਹਾਰਾਜ ਇਹ ਧਰਮ ਤੋਂ ਹੀਣੇ ਹਨ, ਔਰੰਗਜ਼ੇਬ ਵਰਗੇ ਪਾਪੀ।
ਪ੍ਰਥਮ ਨੁਰੰਗੇ ਕੋ ਹਤੋ ਮਚ ਦੁੰਦ ਜਹਾਨਾ।
ਕਿਉਂ ਨੀ ਮਾਰਦੇ ਮਹਾਰਾਜ? ਮਾਰੋ ਇਹਨਾਂ ਨੂੰ, ਪਹਿਲਾਂ ਮਹਾਰਾਜ ਔਰੰਗਜ਼ੇਬ ਨੂੰ ਮਾਰੋ। ਜਿਹੜਾ ਔਰੰਗਜ਼ੇਬ ਜਿਹਨੇ ਸਾਰੇ ਪੁਆੜੇ ਪੁਆਏ, ਇਤਨੇ ਜੁੱਤ ਕਰਾਏ, ਇਹਨੂੰ ਮਰਾਓ ਮਹਾਰਾਜ। ਤੇ 12 ਜੁੱਤਾਂ ਕਰਵਾਉਣ ਵਾਲੇ ਕੌਣ ਸਨ? ਇਹ ਪਹਾੜੀ ਰਾਜੇ, ਇਹ ਪਹਾੜੀ ਰਾਜੇ ਉਹਨਾਂ ਦੇ ਗੁਲਾਮ ਹਨ। ਜਿਹੜਾ ਵੱਡਾ ਮੁਖੀ ਹੈ, ਪਹਿਲਾਂ ਇਹਨੂੰ ਮਾਰ ਦੋ ਮਹਾਰਾਜ, ਔਰੰਗਜ਼ੇਬ ਨੂੰ ਮਾਰੋ, ਜਿਹੜਾ ਸਾਰੇ ਹਿੰਦੁਸਤਾਨ ਦਾ ਆਲਮੀ ਬਾਦਸ਼ਾਹ ਬਣਿਆ ਹੋਇਆ ਹੈ।
ਆਦ ਵਜੀਦਾ ਜੇ ਆਏ ਅੱਗ ਕੋ ਫਲ ਪਾਵੇ।
ਵਜ਼ੀਰ ਖਾਂ ਵਰਗੇ, ਜਬਰਦਸਤ ਖਾਂ ਵਰਗੇ, ਪਹਾੜੀ ਰਾਜਾਂ ਵਰਗੇ ਸਭਨਾਂ ਨੂੰ ਮਾਰੋ, ਜਿਨ੍ਹਾਂ ਦਾ ਵੱਡਾ ਵੱਡਾ ਰਾਜ ਹੈ, ਭਾਰੀ ਰਾਜ ਹੈ।
ਜਗਤ ਬਿਲੋਕਤ ਜਾਨ ਹੈ ਪਾਪੀ ਖੱਪ ਜਾਵੇ।
ਸਾਰੀ ਦੁਨੀਆ ਜਾਣਦੀ ਹੈ ਮਹਾਰਾਜ ਇਹਨਾਂ ਪਾਪੀਆਂ ਬਾਰੇ। ਇਹ ਪਾਪੀ ਜਦੋਂ ਖੱਪ ਜਾਣਗੇ, ਆਪੇ ਇੱਥੇ ਧਰਤੀ ਤੇ ਹਲੇਮੀ ਰਾਜ ਵਰਤ ਜਾਵੇਗਾ।
ਸ਼੍ਰੀ ਮੁਖ ਤੇ ਕਹਿ ਜੰਗ ਤੇ ਹੱਥ ਹੋਏ ਨੁਰੰਗਾ।
ਪਾਤਸ਼ਾਹ ਕਹਿਣਗੇ ਸੁਣੋ ਮਾਨ ਸਿੰਘ ਜੀ, ਮਾਰਾਂਗੇ ਉਹਨੂੰ, ਪਰ ਸਾਡੇ ਸਾਹਮਣੇ ਤਾਂ ਆਉਂਦਾ ਨਹੀਂ। ਆਖੋ ਸਤਨਾਮ
ਸ੍ਰੀ ਵਾਹ।
ਕਦੀ ਅੱਜ ਤੋਂ ਪਹਿਲਾਂ ਜਦੋਂ ਮਹਾਰਾਜ ਕਾਂਗੜ ਦਾ ਨਾ, ਉਸ ਤੋਂ ਪਹਿਲਾਂ ਕਦੀ ਮਹਾਰਾਜ ਦਾ ਤੇ ਔਰੰਗਜ਼ੇਬ ਦਾ ਅੰਮੋ ਸਾਹਮਣਾ ਨਹੀਂ ਹੋਇਆ ਜੀ। ਜੰਗ ਦੇ ਮੈਦਾਨ ਚ ਆਮੋ ਸਾਹਮਣਾ ਹੋਇਆ ਹੀ ਨਹੀਂ। ਜੇ ਸਾਹਮਣੇ ਆਵੇ ਤਾਂ ਹੀ ਮਾਰੀ ਉਹਨੂੰ। ਪਾਤਸ਼ਾਹ ਕਹਿੰਦੇ ਮਾਨ ਸਿੰਘ ਜੀ, ਸਾਹਮਣੇ ਆਵੇ ਤਾਂ ਹੀ ਮਾਰੀਏ, ਸਾਹਮਣੇ ਤਾਂ ਆਉਂਦਾ ਨਹੀਂ। ਚਲੋ ਮਾਰਾਂਗੇ, ਜੇ ਸਾਹਮਣੇ ਤਾਂ ਆਵੇ ਸਾਡੇ।
ਦੂਰ ਦੇਸ਼ ਦੱਖਣ ਵਿਖੇ ਹੈ ਅਨਬਨ ਟੰਗਾ।
ਦੂਰ ਦੇਸ਼ ਬੈਠਾ ਹੈ, ਬੀਜਾਪੁਰ ਅਹਿਮਦਨਗਰ ਦੱਖਣ ਦੇ ਇਲਾਕੇ ਚ ਬੈਠਾ ਹੈ, ਬੜੀ ਅਣਬਣ ਬਣੀ ਹੋਈ ਹੈ, ਸਾਡੇ ਸਾਹਮਣੇ ਨਹੀਂ ਆਉਂਦਾ, ਕਿਵੇਂ ਮਾਰੀ ਉਹਨੂੰ?
ਤਉ ਫਤਿਹ ਕੋ ਖਤ ਲਿਖੇ ਪੜ੍ਹ ਕਰ ਮਰ ਜਾਈ।
ਚਲੋ ਹੁਣ ਤੁਹਾਡਾ ਬਚਨ ਮੰਨ ਲੈਨੇ ਆ ਜੀ, ਹੁਣ ਉਹਨੂੰ ਮਾਰਾਂਗੇ ਚਿੱਠੀ ਨਾਲ ਮਾਰਦੇ ਆ, ਫਤਿਹ ਦੀ ਚਿੱਠੀ ਨਾਲ ਮਾਰਾਂਗੇ, ਲਿਖਦੇ ਆ ਜ਼ਫਰਨਾਮਾ, ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਮਾਰਦੇ ਆ, ਇਹ ਕਲਮ ਦੀ ਕਲਾ ਮਾਤ ਰਾਹੀਂ ਔਰੰਗਜ਼ੇਬ ਨੂੰ ਤਬਾਹ ਕਰਦੇ ਆ। ਹੁਣ
ਅਪਰਨ ਤੇ ਪਲਟਾ ਲਏ ਮਮ ਪੰਥ ਬਡਾਈ।
ਜੇ ਔਰੰਗਜ਼ੇਬ ਹੀ ਮਰ ਗਿਆ, ਬਾਕੀਆਂ ਤੋਂ ਬਦਲਾ ਤੇ ਮੇਰਾ ਖਾਲਸਾ ਆਪੇ ਲੈ ਲਵੇਗਾ, ਮੇਰਾ ਖਾਲਸਾ ਵੀ ਜਵਾਨ ਹੋ ਰਿਹਾ ਹੈ, ਉਹ ਮੇਰੇ ਖਾਲਸਾ ਮੇਰਾ ਸਾਹਿਬਜ਼ਾਦਾ ਹੈ, ਉਹ ਤਿਆਰ ਬਰ ਤਿਆਰ ਹੈ, ਆਪੇ ਬਾਕੀਆਂ ਤੋਂ ਬਦਲਾ ਲੈ ਲਵੇਗਾ, ਔਰੰਗਜ਼ੇਬ ਨੂੰ ਅਸੀਂ ਮਾਰਦੇ ਹਾਂ।
ਲਿਖਿਓ ਜ਼ਫਰਨਾਮਾ ਤਬੇ ਬਹੁ ਬੈਂਤ ਬਣਾਈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਥੋਂ ਗੱਲ ਸ਼ੁਰੂ ਹੋਈ ਜ਼ਫਰਨਾਮਾ ਸਾਹਿਬ ਜੀ। ਕਈਆਂ ਦੇ ਮਨ ਵਿੱਚ ਇਹ ਵਿਚਾਰ ਹੋਵੇਗੀ ਵੀ ਗੁਰੂ ਮਹਾਰਾਜ ਦੀ ਤਾਂ ਹਾਰ ਹੋਈ, ਉਦੋਂ ਵੀ ਕੋਈ ਸੋਚਦੇ ਹੋਣੇ, ਅੱਜ ਵੀ ਕੋਈ ਸੋਚਦੇ ਹਨ, ਆਪਣੇ ਸਿੱਖ ਨਹੀਂ ਦੂਜੇ ਧਰਮਾਂ ਵਾਲੇ, ਕਈਆਂ ਦੇ ਮਨ ਅਜੇ ਵੀ ਸ਼ੰਕੇ ਹਨ ਵੀ ਗੁਰੂ ਪਾਤਸ਼ਾਹ ਦੇ 40 ਸਿੰਘਾਂ ਚੋਂ 3 ਸਿੰਘਾਂ ਦਾ ਬਚਾਅ ਹੋਇਆ, ਬਾਕੀ 37 ਸ਼ਹੀਦ ਹੋ ਗਏ, ਚਾਰੋਂ ਸਾਹਿਬਜ਼ਾਦੇ, ਧੰਨ ਮਾਤਾ ਗੁਜਰੀ ਜੀ, ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ, ਕਈ ਸਿੱਖ ਸੰਗਤਾਂ ਉਹਨਾਂ ਦੇ ਘਰ ਤਬਾਹ ਹੋ ਗਏ, ਅਨੰਦਪੁਰ ਸਾਹਿਬ ਬਿਲਕੁਲ ਨਿਸਤੋ ਨਾਬੂਦ ਕਰਤਾ ਇਹਨਾਂ ਨੇ, ਗੁਰੂ ਮਹਾਰਾਜ ਜੰਗਲ ਦੇ ਇਲਾਕੇ 'ਚ ਆ ਕੇ ਰਹਿਣਾ ਪਿਆ। ਉਹਨਾਂ ਦੇ ਅਨੁਸਾਰ ਤਾਂ ਗੁਰੂ ਸਾਹਿਬ ਦੀ ਹਾਰ ਹੋਈ, ਜਿੱਤ ਹੋਈ ਔਰੰਗਜ਼ੇਬ ਦੀ, ਫਿਰ ਜ਼ਫਰਨਾਮਾ ਕਿਉਂ ਲਿਖਿਆ ਮਹਾਰਾਜ? ਜ਼ਫਰਨਾਮਾ ਲਿਖਦਾ ਜੀ ਜਿੱਤਣ ਵਾਲਾ, ਜ਼ਫਰਨਾਮੇ ਦਾ ਅਰਥ ਹੈ ਜ਼ਫਰ, ਜਿੱਤ, ਫਤਿਹ, ਨਾਮਾ ਹੈ ਚਿੱਠੀ, ਜਿੱਤ ਦਾ ਖਤ, ਫਤਿਹ ਦਾ ਖਤ। ਫਤਿਹ ਦਾ ਖਤ ਕੌਣ ਲਿਖਦਾ, ਐਲਾਨ ਕੌਣ ਕਰਦਾ? ਇਹ ਐਲਾਨਨਾਮਾ ਜਿਹਦੀ ਫਤਿਹ ਹੋਈ ਹੋਵੇ ਜੀ। ਆਮ ਦੁਨਿਆਵੀ ਤੌਰ ਤੇ ਤੁਸੀਂ ਵੇਖਦੇ ਹੋ, ਅੱਜ ਜੇ ਕਿਸੇ ਥਾਂ ਤੇ ਇਲੈਕਸ਼ਨ ਹੋਵੇ ਨਾ, ਦੋ ਪਾਰਟੀਆਂ ਖੜੀਆਂ ਹੋਣ, ਜਿਸ ਪਾਰਟੀ ਦੀ ਜਿੱਤ ਹੋਵੇ ਨਾ, ਉਹ ਨਗਾਰੇ ਵਜਾਉਂਦੇ ਹਨ, ਉਹਦੇ ਢੋਲ ਵੱਜਦੇ ਹਨ, ਉਹ ਥਾਂ ਥਾਂ ਤੇ ਐਲਾਨ ਕਰਦੇ ਸਾਡੀ ਜਿੱਤ ਹੋਈ ਹੈ। ਜਿਹਦੀ ਹਾਰ ਹੋਈ ਹੋਵੇ ਉਹ ਘਰ ਜਾ ਕੇ ਸੋਈ ਜਾਂਦਾ, ਉਹਨੂੰ ਨੀਂਦ ਵੀ ਨਹੀਂ ਆਉਂਦੀ, ਉਹ ਬਾਹਰ ਆਉਂਦਾ ਹੀ ਨਹੀਂ, ਕੁਸਕਦਾ ਹੀ ਨਹੀਂ। ਇੱਧਰ ਗੁਰੂ ਮਹਾਰਾਜ ਆਪ ਲਿਖ ਰਹੇ ਹਨ ਫਤਿਹਨਾਮਾ, ਜ਼ਫਰਨਾਮਾ, ਜਿੱਦੀ ਚਿੱਠੀ ਕਿ ਸਾਡੀ ਜਿੱਤ ਹੋਈ। ਦੁਨਿਆਵੀ ਤੌਰ ਤੇ ਜਿੱਤਾਂ ਹੁੰਦੀਆਂ ਹਨ ਫੌਜਾਂ ਨੂੰ ਮਾਰ ਕੇ, ਲਾਓ ਲਸ਼ਕਰ ਨੂੰ ਤਬਾਹ ਕਰਕੇ, ਪਰ ਜਿਹੜੀ ਰੂਹਾਨੀ ਤੌਰ ਤੇ ਜਿੱਤ ਹੁੰਦੀ ਹੈ, ਜਿਹਨੂੰ ਕਹਿੰਦੇ ਇਖਲਾਕੀ ਜਿੱਤ, ਧਰਮ ਦੀ ਜਿੱਤ, ਉਹ ਹੁੰਦੀ ਹੈ ਆਪਣੇ ਧਰਮ ਇਮਾਨ ਤੇ ਪੱਕੇ ਰਹਿਣਾ ਜੀ। ਜਿਹੜਾ ਧਰਮ ਇਮਾਨ ਤੇ ਪੱਕਾ ਰਵੇ ਉਹਨੂੰ ਕਹਿੰਦੇ ਉਹਦੀ ਫਤਿਹ ਹੋਈ ਹੈ ਜੀ। ਉਹ ਫਤਿਹ ਕਿਵੇਂ ਹੋਈ? ਇਹਨਾਂ ਮੁਗਲਾਂ ਨੇ, ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾਈਆਂ ਕੁਰਾਨ ਦੀਆਂ, ਗਊ ਦੀਆਂ, ਗੀਤਾ ਦੀਆਂ, ਉਹ ਕਸਮਾਂ ਖਾ ਕੇ ਮੁਕਰ ਗਏ, ਫਰੇਬੀ ਬਣੇ। ਪਰ ਗੁਰੂ ਮਹਾਰਾਜ ਨੇ ਕੁਰਾਨ ਤੇ ਇਤਬਾਰ ਕੀਤਾ, ਗੀਤਾ ਤੇ ਇਤਬਾਰ ਕੀਤਾ ਕਿ ਚਲੋ ਗੀਤਾ ਧਰਮ ਗ੍ਰੰਥ ਹੈ, ਕੁਰਾਨ ਧਰਮ ਗ੍ਰੰਥ ਹੈ। ਉਹ ਇਤਬਾਰ ਕਰਕੇ ਕਿਲ੍ਹਾ ਛੱਡਿਆ ਅਨੰਦਪੁਰ ਸਾਹਿਬ ਦਾ ਮਹਾਰਾਜ ਨੇ। ਕਿਲ੍ਹਾ ਛੱਡ ਕੇ ਜਦੋਂ ਬਾਹਰ ਆਏ, ਇਹਨਾਂ ਨੇ ਹਮਲੇ ਕੀਤੇ ਤੇ ਮਹਾਰਾਜ ਜੀ ਨੇ ਮੁੜਵਾਂ ਜਵਾਬ ਬਖਸ਼ਿਸ਼ ਕੀਤਾ ਇਹਨਾਂ ਨੂੰ। ਚਮਕੌਰ ਦੇ ਯੁੱਧ ਵਿੱਚ ਮਹਾਰਾਜ ਜੀ ਨੇ ਕਰੜੇ ਤੀਰ ਚਲਾ ਕੇ ਨਾਸ਼ ਕੀਤਾ ਇਹਨਾਂ ਦਾ, ਤੇ ਹੁਣ ਮਹਾਰਾਜ ਉਹਦਾ ਉੱਤਰ ਲਿਖ ਰਹੇ ਹਨ। ਉਹ ਜ਼ਫਰਨਾਮਾ ਕੀ ਹੈ? ਪਾਤਸ਼ਾਹ ਕਹਿੰਦੇ ਸੁਣ ਔਰੰਗਜ਼ੇਬ, ਹੁਣ ਜ਼ਫਰਨਾਮੇ ਰਾਹੀਂ ਮਹਾਰਾਜ ਆਪਣੀ ਜਿੱਤ ਦਾ ਐਲਾਨਨਾਮਾ ਕਰ ਰਹੇ ਹਨ। ਇਹ ਫਤਿਹ ਹੈ ਮਹਾਰਾਜ ਦੀ, ਤੇ ਉਦੋਂ ਮਹਾਰਾਜ ਜੀ ਨੇ ਇਹ ਜ਼ਫਰਨਾਮਾ ਲਿਖਿਆ ਆਪ।
ਸ਼੍ਰੀ ਅਕਾਲ ਕਰਤਾ ਪੁਰਖ ਪੂਰਬ ਵਡਿਆਈ।
ਇਹ ਹੁਣ ਕਿੱਥੇ ਲਿਖਿਆ ਜੀ? ਆਖੋ ਸਤਨਾਮ
ਸ੍ਰੀ ਵਾਹ।
ਉਦੋਂ ਦੋ ਪਿੰਡ ਸਨ, ਅੱਜ 3 ਪਿੰਡ ਹੈ ਉੱਥੇ, ਕਾਂਗੜ, ਦੀਨਾ ਤੇ ਦਿਆਲਪੁਰਾ ਭਾਈਕਾ। ਜਿੱਥੇ ਦਿਆਲਪੁਰਾ ਭਾਈਕਾ ਦੁਬਾਰਾ ਵਸਿਆ ਨਾ, ਬਾਅਦ ਚ ਵਸਿਆ, ਇੱਥੇ ਇੱਕ ਬੋਹੜ ਦਾ ਦਰਖਤ ਅੱਜ ਵੀ ਹੈ। ਇੱਥੇ ਇੱਕ ਭਾਈ ਮਨੀ ਸਿੰਘ ਜੀ ਹੋਏ ਸਾਧੂ ਮਹਾਂਪੁਰਖ, ਉਹਨਾਂ ਨੇ ਸਥਾਨ ਦੀ ਸੇਵਾ ਸ਼ੁਰੂ ਕਰਾਈ ਸੀ, ਬੜੇ ਭਜਨੀਕ ਹੋਏ। ਤੇ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਸਥਾਨ ਵੀ ਸੁਭਾਇਮਾਨ ਹੈ, ਦਿਆਲਪੁਰਾ ਭਾਈ ਕਾ। ਇੱਕ ਹੈ ਕਾਂਗੜ, ਕਾਂਗੜ ਆਉਂਦਾ ਰੋਡ ਦੇ ਉੱਤੇ ਹੀ, ਬਰਨਾਲੇ ਤੋਂ ਜਾਓ ਬਾਜਾ ਖਾਨਾ ਰੋਡ, ਅੱਗੇ ਮੁਕਤਸਰ ਸਾਹਿਬ ਲੰਘ ਜਾਂਦੇ, ਕੋਟਕਪੂਰਾ ਮੁਕਤਸਰ ਸਾਹਿਬ। ਜਦੋਂ ਬਰਨਾਲੇ ਤੋਂ ਜਾਂਦੇ ਹਾਂ ਤੇ ਜਾਂਦੇ ਹੱਥ ਸੱਜੇ ਹੱਥ ਪਿੰਡ ਆਉਂਦਾ ਕਾਂਗੜ। ਕਾਂਗੜ ਤੋਂ 1 ਕਿਲੋਮੀਟਰ ਲਹਿੰਦੇ ਵਾਲੇ ਪਾਸੇ ਅੱਗੇ ਪਿੰਡ ਆਉਂਦਾ ਦੀਨਾ। ਦੀਨੇ ਸਤਿਗੁਰੂ ਜੀ ਰਹਿੰਦੇ ਸਨ, ਭਾਈ ਦੇਸੂ ਦੇ ਚਵਾਰੇ, ਉਹਦੇ ਸੰਗਤਾਂ ਆਉਂਦੀਆਂ ਸਨ, ਸਤਿਗੁਰੂ ਉੱਥੇ ਮਿਲਦੀਆਂ ਸਨ। ਕਾਂਗੜ ਵਾਸ ਸੀ ਇਹਨਾਂ ਤਿੰਨ ਭਰਾਵਾਂ ਦਾ, ਆਪਣਾ ਘਰ ਸੀ ਇਹਨਾਂ ਦਾ। ਸਤਿਗੁਰੂ ਨੇ ਲਿਖਿਆ, ਇਕਾਂਤ ਵਿੱਚ ਜਾ ਕੇ ਲਿਖਿਆ ਜ਼ਫਰਨਾਮਾ ਜੀ, ਅੱਖੋ ਸਤਨਾਮ
ਸ੍ਰੀ
ਵਾਹਿਗੁਰੂ, ਇਕਾਂਤ ਵਿੱਚ ਜਾ ਕੇ, ਵੀ ਸੰਗਤਾਂ ਦੀ ਬਹੁਤੀ ਆਵਾਜਾਈ ਨਾ ਹੋਵੇ। ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਚਰਨ ਪਾਏ, ਉਸੇ ਸਥਾਨ ਤੇ ਮਹਾਰਾਜ ਨੇ ਲਿਖਿਆ ਜ਼ਫਰਨਾਮਾ ਸਾਹਿਬ। ਅੱਜ ਉਸ ਪਿੰਡ ਦਾ ਨਾਮ ਹੈ ਜੀ ਦਿਆਲਪੁਰਾ ਭਾਈਕਾ, ਦਿਆਲਪੁਰਾ ਭਾਈਕਾ। ਦੀਨਾ ਵੀ ਪ੍ਰਸਿੱਧ ਸਥਾਨ ਹੈ, ਦੀਨੇ ਵੀ ਮਹਾਰਾਜ ਜੀ ਨੇ ਸੰਗਤਾਂ ਨੂੰ ਤਾਰਿਆ, 2 ਮਹੀਨੇ ਇੱਥੇ ਵੀ ਰਹੇ ਮਹਾਰਾਜ। ਦੋਵੇਂ ਥਾਵਾਂ ਤੇ ਅਸਥਾਨ ਸੁਭਾਇਮਾਨ ਹੈ ਜੀ, ਦੋਵੇਂ ਥਾਵਾਂ ਤੇ। ਦੋਵੇਂ ਸਥਾਨਾਂ ਦਾ ਨਾਮ ਜ਼ਫਰਨਾਮਾ ਸਾਹਿਬ ਹੈ। ਪਰ ਜਿਹੜੇ ਸਾਰੀ ਖੋਜ ਤੋਂ ਬਾਅਦ ਪਤਾ ਲੱਗਿਆ, ਸਾਰੇ ਪਾਸੇ ਗ੍ਰੰਥਾਂ ਨੂੰ ਪੜ੍ਹ ਕੇ, ਵਿਦਵਾਨਾਂ ਤੋਂ ਪੁੱਛ ਕੇ, ਤੇ ਇਹ ਸਿੱਟਾ ਨਿਕਲਿਆ ਭਾਈ ਜਿਹੜਾ ਦਿਆਲਪੁਰਾ ਭਾਈਕਾ ਹੈ, ਇੱਥੇ ਲਿਖਿਆ ਮਹਾਰਾਜ ਨੇ ਇਕਾਂਤ ਵਿੱਚ ਬਹਿ ਕੇ ਜ਼ਫਰਨਾਮਾ। ਇਹ ਨਹਿਰ ਤੋੜਲੇ ਪਾਸੇ ਹੈ, ਪਹਿਲਾਂ ਕਾਂਗੜ ਵੀ ਸੀ, ਕਾਂਗੜ ਦੀ ਜੂਹ ਤੋਂ ਇਹ ਬਣਿਆ ਹੈ ਦਿਆਲਪੁਰਾ ਭਾਈਕਾ, ਤਾਂ ਹੀ ਜ਼ਫਰਨਾਮੇ ਵਿੱਚ ਕਾਂਗੜ ਦਾ ਹੀ ਨਾਮ ਆਇਆ ਹੈ, ਕਾਂਗੜ ਦਾ ਹੀ ਨਾਮ ਜ਼ਫਰਨਾਮੇ ਚ ਆਇਆ ਹੈ। ਇਸ ਕਰਕੇ ਕਾਂਗੜ ਦੇ ਵਿੱਚ ਹੀ ਇਹ ਦਿਆਲਪੁਰਾ ਭਾਈਕਾ ਹੈ, ਤੇ ਇੱਥੇ ਲਿਖਿਆ ਮਹਾਰਾਜ ਨੇ ਇਹ ਜ਼ਫਰਨਾਮਾ ਸਾਹਿਬ। ਉਹ ਕਿਵੇਂ ਲਿਖਿਆ, ਕੀ ਲਿਖਿਆ, ਆਓ ਪੰਕਤੀ ਦੁਆਰਾ ਪੜੋ ਜੀ।
ਸ੍ਰੀ ਅਕਾਲ ਕਰਤਾ ਪੁਰਖ ਪੂਰਬ ਵਡਿਆਈ।
ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਲਿਖਿਆ ਹੈ ਸ੍ਰੀ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਲਿਖੀ ਹੈ। ਇੱਕ ਓੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਜ਼ਫਰਨਾਮ ਹੈ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਕਮਾਲੇ ਕਰਾਮਾਤ ਕਾਇਮ ਕਰੀ, ਰਜ਼ਾ ਬਖਸ਼ ਰਾਜ ਕਰਹਾ ਕੋ ਰਹੀ, ਅਮਾ ਬਖਸ਼ ਬਖਸ਼ਿੰਦ ਔ ਦਸਤਗੀਰ, ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ, ਸ਼ਹਿਨਸ਼ਾਹ ਖੂਬੀ ਦੇਹੋ ਰਹਿਨਮੂ, ਕੇ ਬੇਗੂਨ ਬੇਚੂਨ ਚੂਬੇ ਨਮੋ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਓ ਐਸ਼ ਅਰਸ਼। ਇਹ 12 ਬੈਂਤ, 12 ਸ਼ੇਰ, 12 ਸਲੋਕ ਇਹ ਲਿਖੇ ਸਤਿਗੁਰ ਨੇ ਪਰਮਾਤਮਾ ਦੀ ਉਸਤ ਵਿੱਚ ਲਿਖੇ ਜੀ। ਪਹਿਲਾਂ 12 ਸਲੋਕ ਸ੍ਰੀ ਕਾਲਪੁਰ ਦੀ ਵਡਿਆਈ ਕੀਤੀ ਮਹਾਰਾਜ। ਉਹ ਕਿਉਂ ਕੀਤੀ ਜੀ, ਕੋਈ ਵੀ ਖਤ ਲਿਖੋ, ਅਸੀਂ ਵਡਿਆਈ ਕਰਦੇ ਕਿਸੇ ਬੰਦੇ ਦੀ, ਕੋਈ ਵੀ ਖਤ ਲਿਖੋ, ਤੁਸੀਂ ਬੜੇ ਚੰਗੇ ਹੋ ਜੀ, ਐਵੇਂ ਓਵੇਂ ਹੋ। ਗੁਰੂ ਸਾਹਿਬ ਨੇ ਜਿਹੜਾ ਖਤ ਲਿਖਿਆ ਉਹ ਰੱਬ ਨੂੰ ਲਿਖਿਆ, ਰੱਬ ਜੀ ਇਹ ਤਾਂ ਕੰਮ ਨਿਬੇੜੋ ਮਹਾਰਾਜ, ਔਰੰਗਜ਼ੇਬ ਤੂੰ ਵੀ ਬਾਦਸ਼ਾਹ ਹੈ ਤੇ ਪਰਮਾਤਮਾ ਵੀ ਬਾਦਸ਼ਾਹ ਹੈ, ਤੇਰੇ ਚ ਕੀ ਖਾਮੀਆਂ ਹਨ ਤੇ ਪਰਮਾਤਮਾ ਚ ਕੀ ਖੂਬੀਆਂ ਹਨ ਉਹ ਦੇਖ ਲੈ। ਉਹ ਤਾਂ ਲਿਖਿਆ ਮਹਾਰਾਜ ਨੇ ਕਿਸੇ ਬੰਦੇ ਦੀ ਜ਼ਮੀਰ ਨੂੰ ਜਾਗਰਤ ਕਰਨ ਲਈ। ਮਹਾਰਾਜ ਜੀ ਨੇ ਇਹ ਪਹਿਲਾਂ ਦਸਾਇਆ ਕਿ ਪਰਮਾਤਮਾ ਚ ਕਿਹੜੀ ਕਿਹੜੀ ਖੂਬੀਆਂ ਹਨ, ਉਹ ਖੂਬੀਆਂ ਲਿਖੀਆਂ, ਅਕਾਲ ਉਸਤਤ ਲਿਖੀ ਮਹਾਰਾਜ ਜੀ ਨੇ।
ਅਹਿਦ ਕਰਨ ਈਮਾਨ ਕੋ ਮਿਲ ਵੀ ਠਹਿਰਾਯੋ।
ਔਰੰਗਜ਼ੇਬ ਤੂੰ ਅਹਿਦ ਕੀਤਾ ਸੀ ਕਿ ਮੈਂ ਮਿਲਾਂਗਾ ਤੁਹਾਨੂੰ ਆ ਕੇ, ਕਿੱਥੇ ਗਏ ਤੇਰੇ ਅਹਿਦ, ਕਿੱਥੇ ਗਏ ਤੇਰੇ ਜਿਹੜੀ ਤੂੰ ਸੋਹਾਂ ਖਾਈਆਂ, ਤੂੰ ਸਾਰੀ ਸੂਹਾਂ ਛਿੱਕੇ ਤੇ ਟੰਗ ਕੇ ਤੁਸੀਂ ਦਗਾ ਕਮਾਇਆ ਹੈ, ਤੁਸੀਂ ਫਰੇਬ ਕੀਤਾ ਹੈ। ਮਰਾਂ ਐਤਬਾਰੇ ਬਰੀ ਕਸਮ ਨੇਸ ਕਿ ਇੱਜ਼ਤ ਗਵਾ ਅਸਤ ਯਜ਼ਦਾ ਯਕੇਸ, ਨਾ ਕਤਰਾ ਮਰਾਂ ਐਤਬਾਰੇ ਬਰੋਸਤ ਕਿ ਬਖਸ਼ੀ ਵਾ ਦਿਵਾਂ ਹਮੈ ਕਿਜ਼ਬ ਗੋਸ਼ਤ। ਰੰਗਜੇ ਤੂੰ ਤਾਂ ਝੂਠ ਬੋਲਣ ਵਾਲਾ ਹੈ, ਤੇਰੇ ਸਾਰੇ ਅਹਿਲਕਾਰ ਉਹ ਸਾਰੇ ਝੂਠ ਬੋਲਣ ਵਾਲੇ ਹਨ। ਤੂੰ ਦਗਾਬਾਜ ਹੈ, ਜਿਹੜਾ ਤੂੰ ਅਹਿਦ ਕਮਾਇਆ ਹੈ ਨਾ ਉਹ ਤੇਰਾ ਅਹਿਦ ਵੀ ਝੂਠਾ ਹੈ।
ਤੋਰੇ ਉਹ ਬੇਈਮਾਨ ਬਨ 10 ਲੱਖ ਪਠਾਇਓ,
ਤੁਸੀਂ ਬੇਈਮਾਨ ਹੋ ਗਏ ਹੋ, ਬੇਈਮਾਨ ਬਣ ਕੇ 10 ਲੱਖ ਫੌਜਾਂ ਸਾਡੇ ਉੱਤੇ ਭੇਜੀਆਂ। ਮੇਰੇ ਕਿੰਨੇ ਯੋਧੇ ਸਨ? 40 ਉੱਤੇ ਕਿ 10 ਲੱਖ ਬਰਾਇਦ ਬਰੋ ਬੇਖਬਰ, 40 ਉੱਤੇ 10 ਲੱਖ ਫੌਜ ਇਕਦਮ ਚੜ ਕੇ ਆ ਗਈ।
ਬੌਰ ਜੰਗ ਚਮਕੌਰ ਕੋ ਬਰਨਿਓ ਕਰ ਥੋਰਾ।
ਫਿਰ ਮਹਾਰਾਜ ਨੇ ਚਮਕੌਰ ਸਾਹਿਬ ਦਾ ਯੁੱਧ ਵੀ ਦੱਸਿਆ ਹੈ, ਇਸੇ ਜਫਰਨਾਮੇ ਵਿੱਚ ਸਾਰਾ ਹਵਾਲਾ ਆਇਆ ਚਮਕੌਰ ਸਾਹਿਬ ਦੇ ਮਹਾਨ ਯੁੱਧ ਦਾ। ਬਲਾਚਾਰਗੀ ਦਰਮਿਆ ਆਮਦਮ ਬਤਦ ਬੀਰੋ ਤੀਰੋ ਤੁਫੰਗ ਆਮਦਮ, ਚੁਕਾਰ ਅਜ਼ਹਮੈ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਔਰੰਗਜ਼ੇਬ, ਅਸੀਂ ਨਹੀਂ ਚਾਹੁੰਦੇ ਸੀ ਯੁੱਧ ਕਰੀਏ, ਪਰ ਜਦੋਂ ਸਾਡੇ ਉੱਤੇ ਤਲਵਾਰਾਂ ਆ ਗਈਆਂ, ਫੌਜਾਂ ਲੈ ਕੇ ਤੁਹਾਡੇ ਯੋਧੇ ਆ ਗਏ, ਤੁਹਾਡੀ ਫੌਜ ਆ ਗਈ, ਤੇ ਉਦੋਂ ਆਪਣਾ ਬਚਾਅ ਕਰਨਾ ਵੀ ਧਰਮ ਬਣਦਾ ਹੈ। ਬ ਲਾਚਾਰਗੀ ਦਰਮਿਆਂ ਆਮਦਮ, ਅਸੀਂ ਲਾਚਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਆਏ, ਜਦੋਂ ਤੁਹਾਡੀ ਫੌਜਾਂ ਸਾਡੇ ਤੇ ਚੜ ਕੇ ਆਈਆਂ, ਫਿਰ ਅਸੀਂ ਵੀ ਕੀਤਾ ਕਿ ਚੌਕਾਰ ਅਜ਼ਹਮੈ ਹੀਲ ਤੇ ਦਰ ਗੁਜਸਤ, ਜਦੋਂ ਸਾਰੇ ਹਿੱਲੇ ਜੁੱਲੇ ਤੋਂ ਪਾਣੀ ਲੰਘ ਜਾਵੇ ਉਦੋਂ ਫਿਰ ਕਰਨਾ ਕੀ ਹੈ? ਹਲਾਲ ਅਸਤ ਜਾਇਜ਼ ਹੈ, ਹਲਾਲ ਕਹਿੰਦੇ ਠੀਕ ਹੈ, ਜਾਇਜ਼ ਹੈ, ਅਸਤ ਹੈ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਬੁਰਦਨ ਕਹਿੰਦੇ ਲੈ ਜਾਣਾ ਆਪਣੇ ਹੱਥ ਨੂੰ, ਦਸਤ ਕਹਿੰਦੇ ਹੱਥ ਨੂੰ, ਹੱਥ ਨੂੰ ਸ਼ਮਸ਼ੀਰ ਦੇ ਮੁੱਠੇ ਵੱਲ ਲੈ ਜਾਣਾ, ਤਲਵਾਰ ਉਠਾਣੀ, ਉਹ ਧਰਮ ਬਣ ਜਾਂਦਾ ਹੈ। ਤੁਹਾਡੇ ਤੇ ਕੋਈ ਵਾਰ ਕਰੇ, ਆਪਣਾ ਬਚਾਅ ਤਾਂ ਕਰੋਗੇ ਨਾ? ਅਸੀਂ ਆਪਣਾ ਬਚਾਅ ਕੀਤਾ ਤੇ ਬਚਾਅ ਲਈ ਸਾਨੂੰ ਵੀ ਯੁੱਧ ਕਰਨਾ ਪਿਆ। ਜਿਹੜੇ 10 ਲੱਖ ਫੌਜਾਂ ਚੜ ਕੇ ਆਈਆਂ, ਪਰ ਮੇਰੇ 40 ਪਿਆਰਿਆਂ ਨੇ ਗੁਰਸਤ ਨੇ ਚੇਕਾਰੇ ਕੁਨਤ ਚਹਿਲ ਨਰ ਕਿ 10 ਲੱਖ ਬਰਾਇਦ ਬਰੋ ਬੇ ਖਬਰ, ਕਿ ਤੇਰੀ 10 ਲੱਖ ਫੌਜ ਬੇਖਬਰ ਆ ਗਈ, ਪਰ ਮੇਰੇ 40 ਪਿਆਰਿਆਂ ਨੇ ਜਿਨ੍ਹਾਂ ਨੇ ਕਈ ਦਿਨ ਤੋਂ ਲੰਗਰ ਵੀ ਨਹੀਂ ਛਕਿਆ ਸੀ, ਆਰਾਮ ਵੀ ਨਹੀਂ ਕੀਤਾ, ਪਰ ਉਹਨਾਂ ਨੇ ਆਰਾਮ ਦੀ ਪਰਵਾਹ ਨਹੀਂ ਕੀਤੀ, ਭੁੱਖ ਦੀ ਪਰਵਾਹ ਨਹੀਂ ਕੀਤੀ, ਉਹ ਮੇਰੇ ਪਿਆਰ ਦੇ ਸਨੇਹ ਵਿੱਚ ਇਤਨੇ ਜੂਝ ਕੇ ਸ਼ਹੀਦੀ ਦਾ ਜਾਮ ਪੀ ਗਏ ਕਿ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਦ, ਕਿਸੇ ਇੱਕ ਨੇ ਆਪਣੇ ਪੈਰ ਨਹੀਂ ਪਿੱਛੇ ਕੀਤੇ। ਔਰੰਗਜ਼ੇਬ, ਦੇਖ ਇਹ ਮੇਰੇ ਯੋਧਿਆਂ ਦਾ ਹਾਲ ਹੈ।
ਉਪਾਲੰਬ ਦੋਜ਼ਖ ਪਰੇ ਜੈ ਸੰਕਟ ਕੋਰਾ।
ਔਰੰਗਜ਼ੇਬ, ਤੈਨੂੰ ਉਲਾਂਭੇ ਦਿੱਤੇ ਮੈਂ, ਉਪਾਲੰਬ ਕਹਿੰਦੇ ਉਲਾਂਭੇ ਦਿੱਤੇ, ਉਲਾਂਭੇ ਦਿੱਤੇ, ਤੂੰ ਔਰੰਗਜ਼ੇਬ ਨਰਕਾਂ ਵੱਲ ਜਾਵੇਂਗਾ, ਜਿਹੜੇ ਤੂੰ ਪਾਪ ਕੀਤੇ ਹਨ, ਗੁਨਾਹ ਕੀਤੇ ਹਨ, ਉਹਨਾਂ ਦਾ ਫਲ ਤੈਨੂੰ ਮਿਲੇਗਾ।
ਬੇਇਨਸਾਫੀ ਤੈ ਕਰੀ ਵੱਡ ਚਾਹੇ ਸਜਾਈ।
ਤੂੰ ਬੇਇਨਸਾਫੀ ਕੀਤੀ ਹੈ, ਬੇਇਨਸਾਫ ਇਨਸਾਫ ਤੋਂ ਪਰੇ ਹਟ ਗਏ, ਤੂੰ ਬੇਇਨਸਾਫੀ ਕੀਤੀ ਹੈ ਔਰੰਗਜ਼ੇਬ, ਬੜੀ ਸਜ਼ਾ ਪਾਵੇਂਗਾ।
ਅਸ਼ਟ ਦਿਵਸ ਕੀ ਸਾਹਿਬੀ ਕਰ ਲੈ ਮਨ ਪਾਈ।
ਹੁਣ ਕਰ ਲੈ ਮਨ ਪਾਉਂਦੀ ਸਾਹਿਬੀ, 4 ਦਿਨ ਦੀ 8 ਦਿਨ ਦੀ ਬਾਦਸ਼ਾਹੀ ਕਰ ਲੈ, ਅੱਗੇ ਸਮਾਂ ਆਉਣ ਵਾਲਾ ਔਰੰਗਜ਼ੇਬ ਫਿਰ ਕੀ ਕਰੇਗਾ? ਤੇਰਾ ਰਾਜ ਝੂਠਾ ਰਾਜ ਹੈ, ਸੱਚਾ ਰਾਜ ਨਹੀਂ ਮਿਲਣਾ, ਇਹ 8 ਦਿਨ ਦੀ ਬਾਦਸ਼ਾਹੀ ਕਰ ਲੈ, ਫਿਰ ਨਰਕਾਂ ਵਾਲੀ ਜਾਵੇਗਾ।
ਦਾਸਤਾਨ ਬਦਸ਼ੈਨ ਕੀ ਅਰ ਕੇ ਤਕਿਆਨਾ।
ਇਸ ਤਰ੍ਹਾਂ ਮਹਾਰਾਜ ਨੇ ਦਾਸਤਾਂ ਦਾ ਅਰਥ ਹੈ ਆਪਣੀ ਵਾਰਤਾ ਲਿਖੀ ਮਹਾਰਾਜ ਨੇ। 12ਵੇਂ ਸ਼ੇਰ ਤੋਂ ਬਾਅਦ 13ਵਾਂ ਸ਼ੇਰ ਆ ਰਿਹਾ, ਪਹਿਲਾਂ ਉਹਦਾ ਹੈਡਿੰਗ ਆ ਰਿਹਾ ਦਾਸਤਾਂ। ਦਾਸਤਾਂ ਕਹਿੰਦੇ ਆਪਣੀ ਵਾਰਤਾ। ਇਹ 111 ਸ਼ੇਰ ਲਿਖ ਕੇ ਕੁੱਲ ਉਸ ਤੋਂ ਬਾਅਦ ਲਿਖੀ ਮਹਾਰਾਜ ਨੇ ਹਕਾਇਤਾਂ। ਲਗਭਗ ਪੁਰਾਣੇ ਜਿਹੜੇ 40 ਕੁ ਵਿਦਵਾਨ ਹਨ ਪੁਰਾਤਨ ਜਿੱਤ ਨੇ, ਉਹ ਸਾਰੇ ਮੰਨਦੇ ਹਨ ਕਿ ਮਹਾਰਾਜੇ ਨੇ ਹਕਾਇਤਾਂ ਨਾਲ ਲਿਖੀਆਂ। ਅਜੋਕੇ ਸਮੇਂ ਦੇ ਜਿਹੜੇ ਵਿਦਵਾਨ ਹਨ, ਇਹਨਾਂ ਦੇ ਮਨ 'ਚ ਕੋਈ ਸ਼ੰਕਾ ਹੈ, ਇਹਨਾਂ ਨੇ ਕਿਹਾ ਵੀ ਦਾਸਤਾਂ ਨਹੀਂ ਲਿਖੀਆਂ ਮਹਾਰਾਜ ਨੇ। ਉਹ ਗੁਰੂ ਸਾਹਿਬ ਮਹਾਰਾਜ ਦੱਸਣਾ ਚਾਹੁੰਦੇ ਔਰੰਗਜ਼ੇਬ ਨੂੰ, ਔਰੰਗਜ਼ੇਬ ਪਹਿਲਾਂ ਵੀ ਵੱਡੇ ਵੱਡੇ ਬਾਦਸ਼ਾਹ ਹੋਏ, ਪਰ ਉਹਨਾਂ ਬਾਦਸ਼ਾਹ ਨੇ ਜਿਹੜਾ ਇਨਸਾਫ ਕੀਤਾ ਉਹਨਾਂ ਬਾਰੇ ਵੇਖ, ਉਹਨਾਂ ਬਾਦਸ਼ਾਹ ਨੇ ਆਪਣਾ ਧਰਮ ਨਿਭਾਇਆ ਉਹਨਾਂ ਬਾਰੇ ਵੇਖ, ਤੇ ਜਿਨ੍ਹਾਂ ਇਸਤਰੀਆਂ ਨੇ ਵੀ ਆਪਣੇ ਪਤੀ ਨੂੰ ਬਚਾਉਣ ਲਈ ਜੁੱਦ ਕੀਤਾ ਉਹਨਾਂ ਬਾਰੇ ਵੇਖ, ਉਹ ਸਾਰਾ ਦੱਸਿਆ ਮਹਾਰਾਜ ਨੇ। ਕਿੱਥੇ ਗਏ ਤੇਰੇ ਵੱਡੇ ਵੱਡੇ, ਤੇਰੇ ਬਾਬਰ, ਤੇਰਾ ਹਮਾਯੂੰ, ਅਕਬਰ, ਜਹਾਂਗੀਰ, ਕਿੱਥੇ ਗਿਆ ਤੇਰਾ ਪਿਓ, ਤੇਰਾ ਦਾਦਾ, ਤੇਰਾ ਪੜਦਾਦਾ, ਲੱਕੜ ਦਾਦਾ, ਕਿੱਥੇ ਗਿਆ ਤੇਰਾ, ਉਹ ਸਾਰਾ ਦੱਸਿਆ ਮਹਾਰਾਜ ਨੇ। ਕਿ ਤੇਰੇ ਵੱਡੇ ਵੱਡੇ ਕਿੱਥੇ ਗਏ, ਉਹ ਵੀ ਦੁਨੀਆਂ ਤੋਂ ਚਲੇ ਗਏ, ਉਹ ਵੀ ਰਾਜ ਕਰਦੇ ਸਨ, ਅੱਜ ਦੁਨੀਆਂ ਤੇ ਉਹ ਵੀ ਨਜ਼ਰ ਨਹੀਂ ਆ ਰਹੇ।
ਲਿਖੇ ਬੈਂਤ ਕਰ ਸ਼ਾਇਰੀ ਚਤੁਰਾਈ ਮਾਨਾ।
ਇਸ ਤਰ੍ਹਾਂ ਮਹਾਰਾਜ ਨੇ ਸ਼ਾਇਰੀ ਕਹਿੰਦੇ ਫਾਰਸੀ ਚ ਲਿਖਿਆ ਜੀ, ਅੱਖੋ ਸਤਨਾ
ਸ੍ਰੀ ਵਾਹਿਗੁਰੂ।
ਫਾਰਸੀ ਚ ਕਿਉਂ ਲਿਖਿਆ? ਔਰੰਗਜ਼ੇਬ ਮੁਸਲਮਾਨ ਸੀ, ਕੱਟੜ ਮੁਸਲਮਾਨ, ਉਹ ਚਾਹੁੰਦਾ ਸੀ ਕਿ ਮੇਰੇ ਲਈ ਕੋਈ ਫਾਰਸੀ ਲਿਖੇ, ਦੂਜੀ ਭਾਸ਼ਾ ਪੜ੍ਹਦਾ ਹੀ ਨਹੀਂ ਸੀ ਉਹ। ਜਿਵੇਂ ਬਹੁਤੇ ਕੱਟੜ ਬੰਦੇ ਦੂਜੀ ਭਾਸ਼ਾ ਸਿੱਖਦੇ ਹੀ ਨਹੀਂ, ਖਾਲਸਾ ਜੀ ਕਹਿੰਦੇ ਲਾ ਸਾਨੂੰ ਲੋੜ ਨਹੀਂ। ਔਰੰਗਜ਼ੇਬ ਕੱਟੜ ਸੀ, ਇਸ ਕਰਕੇ ਚਾਹੁੰਦਾ ਸੀ ਫਾਰਸੀ ਚ ਮੈਂ ਸਭ ਕੁਝ ਕੰਮ ਕਰਾਂਗਾ। ਤਾਂ ਹੀ ਜਦੋਂ ਰਾਜ ਰਿਹਾ ਇਹਨਾਂ ਮੁਗਲਾਂ ਦਾ, ਇਹਨਾਂ ਨੇ ਆਪਣੀ ਫਾਰਸੀ ਭਾਸ਼ਾ ਵਿੱਚ ਸਾਰੇ ਕਾਰਜ ਕਰਾਏ, ਦਫ਼ਤਰੀ ਭਾਸ਼ਾ ਫਾਰਸੀ ਬਣ ਗਈ ਸੀ ਇਹਨਾਂ ਦੀ, ਤੇ ਗੁਰੂ ਸਾਹਿਬ ਨੇ ਇਹਦੀ ਭਾਸ਼ਾ ਵਿੱਚ ਹੀ ਇਹਨੂੰ ਲਾਨਤਾਂ ਪਾਈਆਂ। ਫਾਰਸੀ ਵਿੱਚ ਮਹਾਰਾਜ ਨੇ ਬੈਂਤ ਲਿਖ ਕੇ, ਜ਼ਫ਼ਰਨਾਮਾ ਲਿਖ ਕੇ ਕਿਵੇਂ ਭੇਜਿਆ, ਕਿਹੜੀ ਕਿਹੜੀ ਲਾਨਤਾਂ ਪਾਈਆਂ, ਉਹ ਸਾਰਾ ਇਤਿਹਾਸ ਜ਼ਫ਼ਰਨਾਮੇ ਦਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸਰਵਣ ਕਰਨਾ ਜੀ। ਉਹ ਲਾਨਤਾਂ ਅੱਜ ਦੇ ਬੰਦਿਆਂ ਨੂੰ ਵੀ ਹੈ ਜੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਤ ਸੋਚੋ ਬਾਣੀ ਇਹ ਔਰੰਗਜ਼ੇਬ ਲਈ ਹੈ, ਜਿਹੜੇ ਅੱਜ ਦੇ ਜਿਤਨੇ ਇਹ ਤਾਨਾਸ਼ਾਹੀ ਕਰਨ ਵਾਲੇ, ਕਿਸੇ ਗਰੀਬਾਂ ਉੱਤੇ ਆਪਣਾ ਹੁਕਮ ਚਲਾਉਣ ਵਾਲੇ, ਇਹ ਉਹਨਾਂ ਲਈ ਵੀ ਹੈ। ਸਮਝਾਇਆ ਮਹਾਰਾਜ ਨੇ ਕਿ ਤੁਹਾਡੇ ਰਾਜ ਵੀ ਖੁਸ਼ ਜਾਣੇ ਹਨ, ਇਹਦੇ ਦੁਨੀਆਂ ਤੇ ਕਿੰਨੇ ਰਾਜੇ ਆਏ ਕਿੰਨੇ ਚਲੇ ਗਏ, ਪਰ ਸੱਚਾ ਬਾਦਸ਼ਾਹ ਵਾਹਿਗੁਰੂ ਉਹ ਹਰ ਵੇਲੇ ਸੀ, ਹੈ ਤੇ ਰਵੇਗਾ। ਉਹ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਕਿਵੇਂ ਦੱਸਣਗੇ ਸਤਿਗੁਰੂ ਮਹਾਰਾਜ ਕਲਗੀਧਰ ਪਿਤਾ, ਉਹ ਸਾਰਾ ਇਤਿਹਾਸ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸਰਵਣ ਕਰਨਾ ਜੀ। ਇਤਨੀਆਂ ਬੇਨਤੀਆਂ ਆਪ ਸੰਗਤਾਂ ਨੇ ਪ੍ਰਵਾਨ ਕਰਨੀਆਂ, ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ।